ਮਰ ਗਏ ਇਧਰ ਜਿਸ ਵੇਲੇ ਚਮਕੌਰ ਦੀ ਗੜੀ ਦੇ ਵਿੱਚ ਗਏ ਗੁਰ ਸਿੱਖੋ ਕੁਝ ਸਿੱਖਾਂ ਨੂੰ ਹੁਕਮ ਹੋਇਆ ਵੀ ਤੁਸੀਂ ਲੇਟੋ ਕੁਝ ਨੂੰ ਹੁਕਮ ਹੋਇਆ ਵੀ ਤੁਸੀਂ ਪਹਿਰਾ ਦਿਓ ਇੱਥੇ ਯੋਗੀ ਅੱਲਾ ਯਾਰ ਖਾਂ ਬੜੀਆਂ ਪਿਆਰੀਆਂ ਲੈਣਾ ਲਿਖਦਾ ਕਈ ਲੇਟ ਗਏ ਜੀ ਜਿਮੀ ਪਰ ਪੋਸ਼ ਵਿਛਾ ਕਰ ਔਰ ਪਹਿਰਾ ਦੇਣੇ ਲਗੇ ਕਈ ਤਲਵਾਰ ਉਠਾ ਕਰ ਗੋਬਿੰਦ ਵੀ ਸਬਾਸ ਹੋਏ ਖੈਮੋ ਮੇ ਜਾ ਕਰ ਦੇਖਾ ਤੋ ਵਹਾਂ ਬੈਠੇ ਹੈ ਗਰਦਨ ਕੋ ਝੁਕਾ ਕਰ ਹੈ ਵਾਹਿਗੁਰੂ ਵਾਹਿਗੁਰੂ ਮੂੰਹ ਸੇ ਨਿਕਲਤਾ ਹੈ ਤੂੰ ਹੀ ਤੂੰ ਤੂੰ ਹੀ ਤੂੰ ਮੂੰਹ ਸੇ ਨਿਕਲਤਾ ਮਹਾਰਾਜ ਕਲਗੀਧਰ ਪਾਤਸ਼ਾਹ ਉਸ ਅਕਾਲ ਪੁਰਖ ਦੇ ਨਾਲ ਇੱਕ ਮਿੱਕ ਹਨ ਜਿਸ ਵੇਲੇ ਅੱਧੀ ਰਾਤ ਹੋਈ ਨਾ ਮਹਾਰਾਜ ਕਿਲੇ ਦੇ ਵਿੱਚੋਂ ਬਾਹਰ ਨਿਕਲੇ ਜੋਗੀ ਅੱਲਾ ਯਾਰ
ਤੇ ਦੂਸਰੀ ਬ੍ਰਾਂਚ 221 ਗ੍ਰੇਟ ਸਾਥ ਰੋਡਾ ਪਰ ਚੋਈ ਥਾਈ
ਖੁਦਾ ਮੇ ਫਿਰ ਖੈਮੋ ਸੇ ਨਿਕਲ ਆਏ ਸਰਕਾਰ ਹਵਾ ਮੇ ਕਦਮੋ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇ ਏ ਖੁਦਾਵੰਦ ਮੈਂ ਖੁਸ਼ ਹੂੰ ਤੇਰੀ ਰਜਾ ਮੇ ਕਰਤਾਰ ਸੇ ਕਹਤੇ ਥੇ ਗੋਆ ਰੂਬਰੂ ਹੋ ਕਰ ਮੈਂ ਕੱਲ ਜਾਊਂਗਾ ਚਮਕੌਰ ਸੇ ਸੁਰਖਰੂ ਹੋ ਕਰ ਮਾਲਕਾ ਮੈਂ ਕੱਲ ਤੇਰਾ ਦਿੱਤਾ ਹੋਇਆ ਪਰਨ ਪੂਰਾ ਕਰਕੇ ਇਸ ਚਮਕੌਰ ਦੀ ਗੜੀ ਦੇ ਵਿੱਚੋਂ ਜਾਊਂਗਾ ਮਹਾਰਾਜ ਜੇ ਕਿਤੇ ਚਮਕੌਰ ਦੀ ਗੜੀ ਵਿੱਚ ਸਿੱਖ ਦੇ ਸਰਾਣੇ ਵੱਲੋਂ ਦੀ ਗੁਜ਼ਰਦੇ ਆ ਤੇ ਮਹਾਰਾਜ ਸਰਾਣੇ ਬਹਿ ਜਾਂਦੇ ਆ ਜੇ ਕਿਤੇ ਮਹਾਰਾਜ ਪੈਰਾਂ ਵੱਲੋਂ ਗੁਜ਼ਰਦੇ ਆ ਤੇ ਸਿੱਖ ਦੇ ਪੈਰਾਂ ਵੱਲੇ ਬਹਿ ਜਾਂਦੇ ਆ ਚੂਮਾ ਕਬੀ ਦਹਿਨ ਗਲੂ ਚੂਮਨੇ ਬੈਠੇ ਬੇਅੰਤੀ ਜੋ ਆਏ ਤੋ ਕਦਮ ਚੂਮਨੇ ਬੈਠੇ ਕਲਗੀ ਵਾਲੇ ਪਾਤਸ਼ਾਹ ਨੇ ਆਪਣੇ ਪੁੱਤਰਾਂ ਆਪਣੇ ਸਿੱਖਾਂ ਦੀਆਂ ਪੈਰਾਂ ਦੀਆਂ ਤਲੀਆਂ ਨੂੰ ਚੁੰਮਿਆ ਉਹ ਸਿੱਖਾ ਤੇਰੇ ਪੈਰ ਮੁਬਾਰਕ ਹਨ ਤੇਰੇ ਪੈਰ ਧਨ ਹਨ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਸਵੇਰੇ ਆਪਾਂ ਹੱਸਦਿਆਂ ਹੱਸਦਿਆਂ ਕੁਰਬਾਨ ਕਰ ਦੇਣਾ ਕਲਗੀ ਵਾਲੇ ਪਾਤਸ਼ਾਹ ਇਸ ਤਰ੍ਹਾਂ ਫਿਰਦੇ ਫਿਰਦੇ ਆਪਣੇ ਬੇਟਿਆਂ ਦੇ ਕੋਲ ਵੀ ਆਏ ਕਹਿਣ ਲੱਗੇ ਉਹ ਮੇਰੇ ਬੇਟਿਓ ਉਹ ਮੇਰੀਆਂ ਜਾਨਾਂ ਤੋਂ ਪਿਆਰਿਓ ਪੁੱਤਰੋ ਅੱਜ ਮੈਂ ਤੁਹਾਡੇ ਆਖਰੀ ਦੀਦਾਰ ਕਰ ਰਿਹਾ ਸਵੇਰੇ ਤੁਸੀਂ ਮੇਰੇ ਕੋਲ ਨਹੀਂ ਆਉਣਾ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੋ ਗੱਲਾਂ ਕਰ ਰਹੇ ਆ ਮਾਸੂਮ ਹੋ ਮਜਲੂਮ ਹੋ ਲਖਤੇ ਦਿਲ ਗੋਬਿੰਦ ਹੋ ਨਾਜੋ ਸੇ ਪਲੇ ਹੋ ਦੁਨੀਆ ਹੋਈ ਅੰਧੇਰ ਜਬ ਆਂਖ ਸੇ ਟਲੇ ਹੋ ਘਰ ਬਾਰ ਲੁਟਾ ਬਾਪ ਕਟਾ ਅਬ ਤੁਮ ਵੀ ਚਲੇ ਹੋ ਥੇ ਚਾਰ ਅਬ ਦੋ ਹੀ ਹੋ ਸਰ ਜੇ ਵੀ ਨਾ ਹੋਗੇ ਮੈਂ ਸ਼ੁਕਰ ਕਰੂੰਗਾ ਜਬ ਜੇ ਵੀ ਨਾ ਹੋਗੇ ਮਾਲਕਾ ਮੈਂ ਫਿਰ ਵੀ ਤੇਰਾ ਸ਼ੁਕਰ ਕਰੂੰਗਾ ਜਦੋਂ ਮੇਰੇ ਕੋਲੇ ਦੋ ਵੀ ਨਾ ਹੋਣਗੇ ਮਹਾਰਾਜ ਸੱਚੇ ਪਾਤਸ਼ਾਹ ਸੱਜਾ ਖੱਬਾ ਵੇਖਿਆ ਲੈਂਦਾ ਚੜ੍ਹਦਾ ਵੇਖਿਆ ਅਸਮਾਨ ਵੱਲੇ ਵੇਖਿਆ ਧਰਤੀ ਵੱਲੇ ਵੇਖ ਰਿਹਾ ਤੇ ਕਹਿ ਰਹੇ ਜਿਸ ਖਿੱਤੇ ਮੈਂ ਕਹਿਤੇ ਤੇ ਜਾਣਾ ਜੇ ਜਗ੍ਹਾ ਵਹੀ ਹੈ ਜਿੱਥੇ ਮੈਂ ਕਹਿੰਦਾ ਹੋਣਾ ਸਾ ਨਾ ਆਪਣੇ ਸਿੱਖਾਂ ਨੂੰ ਮੈਨੂੰ ਜਾਣਾ ਪੈਣਾ ਇਹ ਜਗ੍ਹਾ ਉਹ ਆ ਗਈ ਆ ਜਿਸ ਖਿੱਤੇ ਮੈਂ ਕਹਿਤੇ ਤੇ ਜਾਣਾ ਜੇ ਟਿਕਾਣਾ ਵਹੀ ਹੈ ਜਿਸ ਜਗ੍ਹਾ ਤੇ ਬੱਚੋਂ ਕੋ ਕਟਾਣਾ ਟਿਕਾਣਾ ਜੇ ਯਹੀ ਹੈ ਸੱਚੇ ਪਾਤਸ਼ਾਹ ਨੂੰ ਦਇਆ ਸਿੰਘ ਨੇ ਪੁੱਛਿਆ ਮਹਾਰਾਜ ਇਸ ਧਰਤੀ ਨੂੰ ਬੜੀ ਗੋਹ ਦੇ ਨਾਲ ਵੇਖ ਰਹੇ ਜੇ ਆਨੰਦਪੁਰ ਨਾਲੋਂ ਇਹ ਪਿਆਰੀ ਧਰਤੀ ਹੈ ਉਸ ਵੇਲੇ ਮੇਰੇ ਕਲਗੀ ਵਾਲੇ ਪਾਤਸ਼ਾਹ ਆਉਣ ਵਾਲੇ ਸਮੇਂ ਦੀ ਲਿਖਤਾ ਇਉਂ ਕਰਾਰੇ ਜਿਹੜਾ ਸੁਣੀਏ ਭਾਈ
ਸਰਸਾ ਨੂੰ ਲੰਘ ਕੇ ਕੱਚੀ ਬੇਲੀ ਵਿੱਚ ਆ ਕੇ ਤੇ ਕਲਗੀਧਰ ਬਹਿ ਗਏ ਆਸਣ ਪਲੰਘੇ ਤੇ ਲਾ ਕੇ ਤੇ ਸਿੰਘਾਂ ਨੇ ਪੁੱਛਿਆ ਕਹਿੰਦੇ ਗੁਰੂ ਜੀ ਸੁਣਾ ਕੇ ਤੇ ਇੱਥੇ ਕੁਝ ਸਿੰਘਾਂ ਵਾਲੇ ਵੇਖਾਂਗੇ ਜੋਹਰ ਨੂੰ ਵੈਰੀ ਨੇ ਆ ਕੇ ਕੇਰਾ ਪਾ ਲਿਆ ਚਮਕੌਰ ਨੂੰ ਆ ਗਏ ਨੇ ਲੱਖਾਂ ਵੈਰੀ
ਉਹ ਜਿਹੜੀ ਸੀ ਮੰਜ਼ਲ ਸਾਡੀ ਹਾਲਾ ਹੈ ਦੂਰੀ ਉਹ ਰਹਿੰਦੀ ਸੀ ਘਾਟ ਜਿਹੜੀ ਹੋਣੀ ਹੈ ਪੂਰੀ ਉਹ ਲੱਗੇ ਸਣ ਚੁੰਮੇ ਜਿਹੜੇ ਕੰਮ ਚੁਰੂ ਰੂਈ ਉਹ ਕਈਆਂ ਦੇ ਸਿਰ ਤੇ ਬਿਜਲੀ ਮੌਤ ਦੀ ਕੜਕੂਗੀ ਰਣ ਦੇ ਵਿੱਚ ਸਿੰਘੋ ਤੇਗ ਮਰਦਾਂ ਦੀ ਖੜਕੂਗੀ ਰਣ ਦੇ ਵਿੱਚ ਤੇਗ ਸੂਰਮਿਓ
ਚੜਿਆ ਏ ਕਹਿੰਦੇ ਮਰਨਾ ਜੁਤ ਹੀਰਾ ਨੂੰ ਤਗੜੇ ਪਈ ਬੱਲੇ ਤੇਰੇ ਕਹਿੰਦੇ ਨੇ ਤੀਰਾਂ ਨੂੰ ਸਤਗੁਰ ਨੂੰ ਫੜ ਕੇ ਜਿੰਨਾ ਲੈਣਾ ਜਗੀਰਾਂ ਨੂੰ ਸੁਣ ਲੋ ਸਿੱਖ ਕਥਾ ਕਹਾਣੀ ਕਰਕੇ ਤੇ ਗੌਰ ਨੂੰ ਵੈਰੀ ਨੇ ਆ ਕੇ ਕੇਰਾ ਪਾ ਲਿਆ ਚਮਕੌਰ ਨੂੰ ਆ ਗਏ ਨੇ ਲੱਖਾਂ ਵੈਰੀ
ਇੱਥੇ ਆ ਜੀਤ ਮੇਰੇ ਨੇ रण दे विच चंडी सिंह मर्दा दी खड़कूगी रण दे विच तेग सूरम्यो
ਇੱਕ ਇੱਕ ਨੂੰ ਸਵਾ ਲੱਖ ਦੇ ਸਾਹਮਣੇ ਲੜਨਾ ਪਊ ਕੌਮੀ ਪਰਵਾਨੇ ਬਣ ਕੇ ਸ਼ਮਾ ਤੇ ਸੜਨਾ ਪਊ ਬੈਠੇ ਨੇ ਮੁਗਲ ਤਾਣ ਕੇ ਬਾਹਾਂ ਦੀ ਬਾਰ ਨੂੰ ਵੈਰੀ ਨੇ ਆ ਕੇ ਘੇਰਾ ਪਾ ਲਿਆ ਚਮਕੌਰ ਨੂੰ ਆ ਗਏ ਨੇ ਦਸ ਲੱਖ ਵੈਰੀ
ਇੱਥੋਂ ਜੁਝਾਰ ਮੇਰਾ ਹੱਸ ਕੇ ਤੁਰ ਜਾਵੇਗਾ ਛੇਰ ਉਹ ਭੇਟਾ ਪਾਂਗਰ ਵੈਰੀ ਭਜਾਵੇਗਾ ਮੇਰਾ ਪੁੱਤ ਹੋ ਕੇ ਜਿਉਂਦਾ ਮੁੜ ਕੇ ਨਾ ਆਵੇਗਾ ਆਉਂਦੀ ਹੋਈ ਮੌਤ ਵੇਖਣਾ ਉਹਦੀ ਰੂਹ ਧੜਕੂਗੀ ਰਣ ਦੇ ਵਿੱਚ ਸਿੰਘੋ ਤੇਗ ਮਰਦਾਂ ਦੀ ਖੜਕੂਗੀ ਰਣ ਦੇ ਵਿੱਚ ਤੇਗ ਸੂਰਮਿਓ
ਵੈਰੀ ਚੜਿਆ ਏ ਕਹਿੰਦੇ ਵਰਨਾ ਜਿਤ ਹੀਰਾ ਨੂੰ ਤਗੜੇ ਪਈ ਬੱਲੇ ਤੇਰੇ ਕਹਿੰਦੇ ਨੇ ਤੀਰਾਂ ਨੂੰ ਸਤਿਗੁਰੂ ਨੂੰ ਫੜ ਕੇ ਜਿੰਨਾ ਲੈਣਾ ਜਗੀਰਾਂ ਨੂੰ ਆ ਗਏ ਨੇ ਆਨੰਦਪੁਰੀ ਤੋਂ ਰੱਖਦੇ ਨੇ ਖੋਰ ਨੂੰ ਵੈਰੀ ਨੇ ਆ ਕੇ ਘੇਰਾ ਪਾ ਲਿਆ ਚਮਕੌਰ ਨੂੰ ਆ ਗਏ ਨੇ ਦਸ ਲੱਖ ਵੈਰੀ
ਪੰਜ ਪੰਜ ਸਿੰਘ ਚਾਰੇ ਪਾਸੇ ਛੱਡਦੇ ਜਕਾਰੇ ਪਈ ਜੋਧੇ ਬਣ ਇੱਕ ਥਾਂ ਤੇ ਡੜਜੂ ਸਿੰਘ ਸਾਰੇ ਪਈ ਲੜਕੇ ਜਗੀਰ ਸਿੰਘ ਵੀ ਲੈ ਲੂ ਨਜ਼ਾਰੇ ਪਈ ਜੋਗੀ ਕੇ ਬਾਜ ਮੂਰੇ ਕੂੰਜ ਨਾ ਅੜਕੂਗੀ ਰਣ ਦੇ ਵਿੱਚ ਸਿੰਘੋ ਤੇਗ ਮਰਦਾਂ ਦੀ ਖੜਕੂਗੀ ਰਣ ਦੇ ਵਿੱਚ ਤੇਗ ਸੂਰਮਿਓ
ਤੇ ਸਾਰੀ ਦੁਨੀਆ ਨੂੰ ਤਾਰ ਦੇਣ ਵਾਲਾ ਉਹ ਮਹਾਨ ਤੀਰਥ ਸਾਨੂੰ ਬਖਸ਼ਿਸ਼ ਕੀਤਾ ਜਿਹਨੂੰ ਆਪਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਕਹਿੰਦੇ ਹਾਂ ਤੇ ਇਹ ਉਹ ਪਾਵਨ ਤੀਰਥ ਸਥਾਨ ਹੈ ਆਪਾਂ ਇਤਿਹਾਸ ਵਿੱਚੋਂ ਪੜ੍ਹਦੇ ਹਾਂ ਜਿੱਥੇ ਕਾਂ ਆਉਂਦੇ ਨੇ ਤੇ ਹੰਸ ਬਣ ਕੇ ਜਾਂਦੇ ਨੇ ਜਿੱਥੇ ਕੋੜੇ ਆਉਂਦੇ ਨੇ ਤੇ ਚੰਦਨ ਵਰਗੀ ਦੇਹ ਲੈ ਕੇ ਉੱਥੋਂ ਵਾਪਸ ਜਾਂਦੇ ਨੇ ਗੁਰੂ ਕੇ ਸਿੱਖਾ ਇਹ ਪ੍ਰਤੀਕ ਹੈ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਉੱਤੇ ਜਾ ਕੇ ਕੈਸੇ ਕੈਸੇ ਬੰਦਿਆਂ ਦੀ ਜ਼ਿੰਦਗੀ ਚ ਤਬਦੀਲੀ ਆ ਜਾਂਦੀ ਹੈ ਤੇ ਅੱਜ ਦਾ ਸਿੱਖ ਪਿਆਰਿਓ ਕਿੰਨੀ ਕਿੰਨੀ ਵਾਰੀ ਉਸ ਘਰ ਦੇ ਦਰਸ਼ਨ ਕਰ ਲੈਂਦਾ ਪਰ ਜ਼ਿੰਦਗੀ ਵਿੱਚ ਤਬਦੀਲੀ ਨਹੀਂ ਆਉਂਦੀ ਜ਼ਿੰਦਗੀ ਦੇ ਅੰਦਰ ਤਬਦੀਲੀ ਨਹੀਂ ਆਉਂਦੀ ਇੱਥੇ ਤੇ ਕਈ ਐਸੇ ਸਿੱਖ ਵੀ ਮਿਲਦੇ ਨੇ ਜਦੋਂ ਯਾਤਰਾ ਉੱਤੇ ਜਾਂਦੇ ਨੇ ਨਾ ਹਰਿਮੰਦਰ ਸਾਹਿਬ ਗਏ ਤਰਨ ਤਾਰਨ ਸਾਹਿਬ ਵੀ ਜਾ ਆਏ ਲਾਗੇ ਲਾਲਚ ਕਰ ਲਿਆ ਚਲੋ ਆਏ ਹਾਂ ਗੋਇੰਦਵਾਲ ਵੀ ਚਲੇ ਗਏ ਖਡੂਰ ਸਾਹਿਬ ਚਲੇ ਗਏ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਵੀ ਕਰਕੇ ਆ ਗਏ ਤੇ ਪਿਆਰਿਓ ਸ਼ਾਮ ਨੂੰ ਆ ਕੇ ਪਤਾ ਕੀ ਕਹਿਣਗੇ ਅੱਜ ਥੱਕੇ ਬੜੇ ਹਾਂ ਪੈਗ ਪੁੱਗ ਲਾਉਣਾ ਪੈਣਾ ਥੱਕੇ ਬੜੇ ਹਾਂ ਅੱਜ ਨੀਂਦ ਨਹੀਂ ਆਉਣੀ ਪੈਗ ਪੁੱਗ ਲਾਉਣਾ ਪੈਣਾ ਪਿਆਰਿਓ ਗੁਰੂ ਰਾਮਦਾਸ ਦੇ ਚਰਨਾਂ ਉੱਤੇ ਜਾ ਕੇ ਤੇ ਕਾਂ ਹੰਸ ਬਣਦੇ ਲੋਕਾਂ ਨੇ ਦੇਖੇ ਗੁਰੂ ਰਾਮਦਾਸ ਦੇ ਚਰਨਾਂ ਉੱਤੇ ਜਾ ਕੇ ਤੇ ਕੋੜੇ ਵੀ ਪੈਰਿਓ ਉਹ ਤੰਦਰੁਸਤ ਹੁੰਦੇ ਲੋਕਾਂ ਨੇ ਦੇਖੇ ਤੇ ਗੁਰੂ ਕਾ ਸਿੱਖ ਕਹਿੰਦਾ ਮੈਂ ਜਾ ਕੇ ਗੁਰੂ ਰਾਮਦਾਸ ਦੇ ਦੁਆਰੇ ਉੱਤੇ ਥੱਕ ਜਾਂਦਾ ਮੈਨੂੰ ਬੈਗ ਦੀ ਲੋੜ ਹੈ ਪੈਰੀ ਸੰਗਤ ਆਓ ਇਹ ਸਾਰੀਆਂ ਗੱਲਾਂ ਵਿਚਾਰਨ ਵਾਲੀਆਂ ਨੇ ਇਹ ਦੀਵਾਨਾਂ ਦਾ ਮਕਸਦ ਜਿਹੜਾ ਹੁੰਦਾ ਇਹੀ ਹੁੰਦਾ ਹੈ ਇਹ ਕੋਈ ਫਾਰਮੈਲਿਟੀ ਨਹੀਂ ਹੁੰਦੀ ਕੰਨ ਰਸ ਅਸੀਂ ਬੋਲ ਕੇ ਤੇ ਤੁਸੀਂ ਸੁਣ ਕੇ ਨਹੀਂ ਚਲੇ ਜਾਣਾ ਅਸੀਂ ਆਪੇ ਦੀ ਪੜਚੋਲ ਕਰਨ ਵਾਸਤੇ ਇੱਥੇ ਆਉਂਦੇ ਹਾਂ ਜਿਹੜੀਆਂ ਗੱਲਾਂ ਇਸ ਸਟੇਜ ਤੋਂ ਗੁਰੂ ਕਰਵਾਉਂਦਾ ਹੈ ਆਪਾਂ ਉਹਨਾਂ ਦੀ ਪੜਚੋਲ ਕਰਨੀ ਹੁੰਦੀ ਹੈ ਕਿ ਜੋ ਕੁਝ ਅੱਜ ਗੁਰੂ ਦੇ ਮੰਚ ਤੋਂ ਬੋਲਿਆ ਗਿਆ ਕਿਤੇ ਅਸੀਂ ਉਹਦੇ ਉਲਟ ਤੇ ਨਹੀਂ ਕਰ ਰਹੇ ਜਾਂ ਜੋ ਕੁਝ ਗੁਰਬਾਣੀ ਦੀ ਰੋਸ਼ਨੀ ਦੇ ਅੰਦਰ ਸਾਨੂੰ ਨਾ ਕਰਨ ਵਾਸਤੇ ਆਖਿਆ ਗਿਆ ਕਿ ਅਸੀਂ ਉਹ ਅੱਜ ਤੋਂ ਬਾਅਦ ਤੇ ਨਹੀਂ ਕਰਾਂਗੇ ਪਹਿਲੀ ਸੰਗਤ ਮੈਂ ਬੇਨਤੀ ਕਰਦਾ ਹੁੰਦਾ ਗੁਰੂ ਕੇ ਸਿੱਖੋ ਜੇ ਧੁੰਦ ਮਿਟ ਗਈ ਹੁੰਦੀ ਨਾ ਤੇ ਪੰਜਾਬ ਦੀ ਧਰਤੀ ਕਬਰਸਤਾਨ ਨਹੀਂ ਸੀ ਬਣਨੀ ਜੇ ਧੁੰਦ ਮਿਟ ਗਈ ਹੁੰਦੀ ਤੇ ਥਾਂ ਥਾਂ ਉੱਤੇ ਜੋਤਸ਼ੀਆਂ ਦੇ ਅੱਡੇ ਨਹੀਂ ਸੀ ਖੁੱਲਣੇ ਬਾਬੇ ਨਾਨਕ ਦੀ ਧਰਤੀ ਉੱਤੇ ਜੇ ਧੁੰਦ ਮਿਟ ਗਈ ਹੁੰਦੀ ਤੇ ਆ ਅਮਲੀ ਕਬਰਾਂ ਉੱਤੇ ਬੈਠੇ ਨੇ ਜੀ ਅਸੀਂ ਮਸਤ ਹੁੰਦੇ ਹਾਂ ਅਸੀਂ ਸੂਫੀ ਹੁੰਦੇ ਹਾਂ ਪਿਆਰਿਓ ਤੁਹਾਡੀ ਇੱਕ ਪੀੜ੍ਹੀ ਆ ਸਮੈਕ ਨੇ ਖਾ ਲਈ ਮਾਪਿਆਂ ਦੇ ਜਦੋਂ ਅਸੀਂ ਸੁਣਦੇ ਹਾਂ ਨਾ ਹਾਲ ਪਿਆਰਿਓ ਉਦੋਂ ਕਾਲਜੇ ਮੂੰਹ ਨੂੰ ਆਉਂਦੇ ਨੇ, ਘਰਾਂ ਦੇ ਘਰ ਬਰਬਾਦ ਕਰ ਦਿੱਤੇ, ਪਰ ਅਸੀਂ ਜਾ ਕੇ ਕਬਰਾਂ ਉੱਤੇ ਅਮਲੀਆਂ ਨੂੰ ਮੱਥੇ ਟੇਕਦੇ ਹਾਂ ਜੀ, ਇਹ ਮਸਤ ਹੁੰਦੇ ਆ, ਇਹ ਸੂਫੀ ਹੁੰਦੇ ਨੇ। ਪਿਆਰੇ ਉਹ ਸੂਫੀ ਅਮਲੀ ਨਹੀਂ ਹੁੰਦੇ, ਜਿਹੜੇ ਸੂਫੀ ਅਖਵਾਉਣ ਵਾਲੇ ਨੂੰ ਹੁੱਕੇ ਦੀ ਲੋੜ ਹੈ, ਜਿਹੜੇ ਸੂਫੀ ਅਖਵਾਉਣ ਵਾਲੇ ਨੂੰ ਸਿਗਰਟਾਂ ਦੀ ਲੋੜ ਹੈ, ਤੰਬਾਕੂ ਦੀ ਲੋੜ ਹੈ, ਪਿਆਰੇ ਉਹਦੇ ਕੋਲ ਰੱਬ ਕਿੱਥੇ ਹੈ? ਜਿਹਦੇ ਕੋਲ ਨਾਮ ਦਾ ਨਸ਼ਾ ਹੈ ਉਹਨੂੰ ਹੁੱਕੇ ਦੀ ਕੀ ਲੋੜ ਹੈ? ਜਿਹਦੇ ਕੋਲ ਨਾਮ ਦਾ ਨਸ਼ਾ ਹੈ ਉਹਨੂੰ ਸਿਗਰਟਾਂ ਦੀ ਲੋੜ ਕਿਵੇਂ ਪੈ ਗਈ? ਪਿਆਰੇ ਉਹ ਸੂਫੀਆਂ ਦੇ ਦਰਸ਼ਨ ਕਰਨੇ ਨੇ ਨਾ ਤੇ ਬਾਬਾ ਫਰੀਦ ਜੀ ਦੇ ਕਰੋ, ਸੂਫੀਆਂ ਦੇ ਦਰਸ਼ਨ ਕਰਨੇ ਨੇ ਨਾ ਤੇ ਪੜ੍ਹੋ ਜੀਵਨ ਸਾਈ ਮੀਆਂ ਮੀਰ ਸਾਹਿਬ ਜੀ ਦਾ, ਸੂਫੀਆਂ ਦੇ ਦਰਸ਼ਨ ਕਰਨੇ ਨੇ ਤੇ ਕਦੇ ਪੀਰ ਬੁੱਧੂ ਸ਼ਾਹ ਜੀ ਨੂੰ ਪੜ੍ਹ ਕੇ ਤੱਕੋ, ਜਿਨ੍ਹੇ ਤੁਹਾਡੇ ਦਸਵੇਂ ਸਤਿਗੁਰੂ ਜੀ ਦੀ ਸੇਵਾ ਕਰਦੇ ਆ। ਦੋ ਪੁੱਤ ਆਪਣੇ ਪੰਘਾਣੀ ਵਿੱਚ ਵਾਰ ਕੇ ਆਇਆ, ਇੱਕ ਪੁੱਤ ਆਪਣਾ ਹੱਥੀਂ ਕਤਲ ਕੀਤਾ, ਉਹਦੇ ਤੋਂ ਬਾਅਦ ਆਪ ਵੀ ਸ਼ਹਾਦਤ ਗੁਰੂ ਦੀ ਚੜ੍ਹਦੀ ਕਲਾ ਵਾਸਤੇ, ਗੁਰੂ ਦੇ ਚਰਨਾਂ ਦੀ ਖੁਸ਼ੀ ਵਾਸਤੇ ਉਹ ਪੀਰ ਉਹ ਮੁਸਲਮਾਨ ਸਾਈਂ ਬੁੱਧੂ ਸ਼ਾਹ ਪਾ ਗਿਆ। ਉਹ ਸਨ ਸੂਫੀ ਸੰਤ, ਉਹ ਸਨ ਸੂਫੀ ਫਕੀਰ। ਆ ਬੈਠੇ ਨੇ ਥਾਂ ਥਾਂ ਉੱਤੇ ਅਮਲੀ, ਇਹ ਸੂਫੀ ਨਹੀਂ ਹੁੰਦੇ। ਗੁਰੂ ਕੇ ਸਿੱਖਾ, ਇਹ ਵਿਹਲੜਾਂ ਨੂੰ ਪਾਲਣ ਦੀ ਆਦਤ ਛੱਡ ਦੇ, ਤੈਨੂੰ ਅਕਲ ਦੇ ਨਾਲ ਦਾਨ ਕਰਨ ਦੀ ਤਾਕੀਦ ਸਤਿਗੁਰੂ ਜੀ ਨੇ ਕੀਤੀ ਹੈ। ਇਹ ਥਾਂ ਥਾਂ ਉੱਤੇ ਪੈਸੇ ਵੀ ਦੇਣੇ, ਤੇਰੇ ਵਾਸਤੇ ਖਤਰਾ ਵੀ ਉਹ ਪੈਦਾ ਕਰ ਰਹੇ ਨੇ, ਇਹਨੂੰ ਦਾਨ ਨਹੀਂ ਕਹਿੰਦੇ, ਇਹਨੂੰ ਅਕਲ ਹੀ ਨਹੀਂ ਕਿਹਾ ਜਾ ਸਕਦਾ। ਇਸ ਕਰਕੇ ਪਿਆਰਿਓ ਆਓ, ਪਾਤਸ਼ਾਹ ਜੀ ਨੇ ਇੰਨੀਆਂ ਰਹਿਮਤਾਂ ਸਾਡੇ ਉੱਤੇ ਕੀਤੀਆਂ ਨੇ। ਹਰਿਮੰਦਰ ਸਾਹਿਬ ਉਹ ਪਵਿੱਤਰ ਮੁਕਾਮ ਹੈ ਸਿੱਖ ਪੰਥ ਦਾ ਹੀ ਨਹੀਂ, ਸਾਰੀ ਕਾਇਨਾਤ ਦਾ, ਸਾਰੀ ਖਲਕਤ ਦਾ, ਜਿਹਦੇ ਚਾਰੇ ਦਰਵਾਜ਼ੇ ਸਮੁੱਚੀ ਮਨੁੱਖਤਾ ਵਾਸਤੇ ਹਮੇਸ਼ਾ ਖੁੱਲੇ ਨੇ। ਤੇ ਇਸ ਪਾਵਨ ਘਰ ਦੇ ਅੰਦਰੋਂ ਪਿਆਰੇ ਉਹ ਸੱਚ ਦੀ ਆਵਾਜ਼ ਹਮੇਸ਼ਾ ਉੱਠਦੀ ਰਹੀ ਹੈ ਤੇ ਹਮੇਸ਼ਾ ਉੱਠਦੀ ਰਹਿਣੀ ਹੈ। ਜਿੱਥੋਂ ਵੀ ਜਦੋਂ ਵੀ ਸੱਚ ਦੀ ਆਵਾਜ਼ ਉੱਠਦੀ ਹੈ ਪਿਆਰੇ, ਉਹ ਝੂਠ ਨੂੰ ਫਿਕਰ ਤੇ ਪੈਂਦਾ ਹੀ ਹੈ। ਇਹ ਉਹ ਪਵਿੱਤਰ ਘਰ ਹੈ, ਇੱਥੇ ਉੱਠ ਰਹੀ ਹੱਕ ਹਕੂਕਾਂ ਦੀ ਆਵਾਜ਼, ਆਮ ਮਨੁੱਖਤਾ ਦੀ ਬਰਾਬਰਤਾ ਦੀ ਆਵਾਜ਼, ਅਸਲੀ ਸੱਚੇ ਧਰਮ ਦੀ ਆਵਾਜ਼ ਕਦੇ ਵੀ ਝੂਠੇ ਲੋਕਾਂ ਨੂੰ ਪਸੰਦ ਨਹੀਂ ਆਈ, ਵਰਤਮਾਨ ਹੀ ਨਹੀਂ। ਹਰਿਮੰਦਰ ਸਾਹਿਬ ਦਾ ਇਤਿਹਾਸ ਪੁਰਾਤਨ ਟਾਈਮ ਤੋਂ ਪੜ੍ਹ ਕੇ ਦੇਖੋ, ਇਹਦੇ ਨਾਲ ਵਕਤ ਦੀ ਹਰ ਸਰਕਾਰ ਲੋਹਾ ਲੈਂਦੀ ਰਹੀ ਹੈ, ਇਹਦੇ ਉੱਤੇ ਚੜ੍ਹਾਈਆਂ ਕਰਕੇ ਆਉਂਦੀ ਰਹੀ ਹੈ, ਪਰ ਇਹ ਇੰਨੀਆਂ ਰੱਬੀ ਰਹਿਮਤਾਂ ਨਾਲ ਸਰਸ਼ਾਰ ਦੁਆਰਾ ਹੈ ਸਤਿਗੁਰੂ ਰਾਮਦਾਸ ਜੀ ਦਾ। ਇੱਥੇ ਚੜ੍ਹ ਕੇ ਆਉਣ ਵਾਲਾ ਕਦੇ ਵੀ ਬਹੁਤਾ ਚਿਰ ਆਪਣੀ ਜ਼ਿੰਦਗੀ ਨੂੰ ਨਹੀਂ ਮਾਣ ਸਕਿਆ। ਆਓ, ਜੂਨ 1984 ਦੇ ਅੰਦਰ ਇਸ ਘਰ ਉੱਤੇ ਦਿੱਲੀ ਦਾ ਤਖ਼ਤ ਫੇਰ ਚੜ੍ਹ ਕੇ ਆਇਆ ਹੈ। ਇਹਦੇ ਜ਼ਿੰਮੇਵਾਰ ਜਿੰਨੇ ਵੀ ਸਨ ਸਾਰਿਆਂ ਨੂੰ ਚੁਣ ਚੁਣ ਕੇ ਗੁਰੂ ਕੇ ਸਿੱਖਾਂ ਨੇ ਲਾਏ ਨੇ ਸੋਧੇ। ਭਾਰਤੀ ਫੌਜ ਦਾ ਚੀਫ ਆਫ ਦਾ ਆਰਮੀ ਸਟਾਫ ਜਨਰਲ ਵੈਦਿਆ, ਹਰਿਮੰਦਰ ਸਾਹਿਬ ਉੱਤੇ ਜਦੋਂ ਹਮਲਾ ਹੋਇਆ, ਪਿਆਰੇ ਇਹ ਭਾਰਤੀ ਫੌਜ ਦਾ ਕਮਾਂਡਰ ਹੈ, ਇਹਦੀ ਕਮਾਂਡ ਥੱਲੇ ਭਾਰਤੀ ਫੌਜ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਮੁਕਾਮ ਦੀ ਬੇਅਦਬੀ ਕੀਤੀ ਹੈ, ਹਰਿਮੰਦਰ ਢਾਇਆ, ਅਕਾਲ ਤਖ਼ਤ ਉਡਾਇਆ, ਉਹ ਪਵਿੱਤਰ ਸਰੋਵਰ ਉਹ ਖੂਨ ਦੇ ਨਾਲ ਭਰ ਦਿੱਤਾ ਗਿਆ, ਸਿੱਖ ਕੌਮ ਦੀ ਖੁੱਲੀ ਨਸ਼ਲਕੁਸ਼ੀ ਕੀਤੀ ਹੈ। ਆਹ ਪਿਆਰਿਓ, ਹੁਣ ਇਹਨੂੰ ਸੋਧਾ ਲਾਉਣ ਵਾਸਤੇ ਕੌਮ ਦੇ ਦੋ ਹੀਰੇ ਮੈਦਾਨ ਅੰਦਰ ਨਿਤਰੇ ਨੇ, ਇੱਥੇ ਮੱਸੇ ਰੰਗੜ। ਉਦੋਂ ਵੀ ਜਦੋਂ ਹਰਿਮੰਦਰ ਸਾਹਿਬ ਉੱਤੇ ਹਮਲਾ, ਉਹ ਪਾਪੀ ਚੜ੍ਹ ਕੇ ਆਇਆ ਜਕਰੀਆ ਖਾਨ ਦੇ ਇਸ਼ਾਰੇ ਉੱਤੇ, ਉਦੋਂ ਵੀ ਦੋ ਸੂਰਮਿਆਂ ਨੇ ਉਹਨੂੰ ਸੋਧਿਆ ਸੀ। ਆਹ ਗੁਰੂ ਦੀ ਕਿਰਪਾ ਦੇ ਨਾਲ ਇਹ ਦੋ ਸੂਰਮੇ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਆਏ ਨੇ ਮੈਦਾਨ ਦੇ ਅੰਦਰ। ਗੁਰੂ ਕੇ ਇਹਨਾਂ ਲਾਲਾਂ ਨੇ ਜਦੋਂ ਹਰਿਮੰਦਰ ਸਾਹਿਬ ਉੱਤੇ ਹਮਲਾ ਹੁੰਦਾ ਹੈ, ਇਹ ਖਾਲਸਾ ਕਾਲਜ ਦੇ ਸਟੂਡੈਂਟ ਨੇ, ਇਹ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਰਲ ਕੇ ਸੇਵਾ ਕਰ ਰਹੇ ਸਨ। ਹਰਿਮੰਦਰ ਉੱਤੇ ਹਮਲੇ ਤੋਂ ਬਾਅਦ ਮਨ ਅੰਦਰ ਰੋਸ ਜਾਗਿਆ, ਇਹ ਖਾੜਕੂ ਸ਼ਫਾਵਾਂ ਦੇ ਅੰਦਰ ਹੋ ਗਏ ਨੇ ਭਰਤੀ। ਭਾਈ ਜਿੰਦਾ ਤੇ ਸੁੱਖਾ ਇਹਨਾਂ ਨੇ ਪਿਆਰੇ ਆਪਣਾ ਜਿਹੜਾ ਕੇਂਦਰੀ ਸਥਾਨ ਹੈ ਜਿੱਥੇ ਰਹਿ ਕੇ ਇਹਨਾਂ ਨੇ ਗਤੀਵਿਧੀਆਂ ਆਪਣੀਆਂ ਚਲਾਈਆਂ, ਉਹ ਇਹਨਾਂ ਨੇ ਦਿੱਲੀ ਦੀ ਧਰਤੀ ਨੂੰ ਬਣਾਇਆ। ਕਿਉਂਕਿ ਜੂਨ 1984 ਤੇ ਨਵੰਬਰ 1984 ਦੇ ਵੱਡੇ ਜ਼ਿੰਮੇਦਾਰ ਸਾਰੇ ਦੇ ਸਾਰੇ ਦਿੱਲੀ ਦੀ ਧਰਤੀ ਉੱਤੇ ਬੈਠੇ ਨੇ। ਆਓ ਗੁਰੂ ਸਾਰਿਓ, ਇੱਧਰ ਕੁਝ ਸਮਾਂ ਬੀਤਿਆ, ਇਹ ਜਨਰਲ ਇਹ ਇਸ ਵੈਦਿਆ ਭਾਰਤੀ ਫੌਜ ਦੀ ਨੌਕਰੀ ਤੋਂ ਹੋ ਗਿਆ ਰਿਟਾਇਰ, ਤੇ ਆਪਣੇ ਪਰਿਵਾਰ ਦੇ ਨਾਲ ਬੜੀ ਸਕੂਨ ਦੀ ਜ਼ਿੰਦਗੀ ਇਹ ਪੂਨੇ ਦੀ ਧਰਤੀ ਉੱਤੇ ਬਤੀਤ ਕਰਨ ਲੱਗਾ। ਗੁਰੂ ਕੇ ਲਾਲ ਬੜੀ ਦੇਰ ਤੋਂ ਤਰਕੀਬ ਬਣਾ ਕੇ ਇਹਨੂੰ ਲੱਭ ਰਹੇ ਸਨ, ਇਹਦਾ ਪਿੱਛਾ ਕਰ ਰਹੇ ਸਨ। 10 ਅਗਸਤ 1986 ਵਾਲੇ ਦਿਨ ਇਸ ਪਾਪੀ ਨੂੰ ਪੂਨੇ ਦੀ ਧਰਤੀ ਉੱਤੇ ਸੋਧਾ ਲਾ ਦਿੱਤਾ ਗਿਆ। ਆਓ ਖਾਲਸਾ ਜੀ, ਜਦੋਂ ਇਹਨੂੰ ਸੋਧ ਦਿੱਤਾ ਗਿਆ, ਭਾਈ ਸੁਖਦੇਵ ਸਿੰਘ ਸੁੱਖਾ ਤੇ ਭਾਈ ਨਿਰਮਲ ਸਿੰਘ ਨਿੰਮਾ ਜਿਹੜੇ ਇਹਨੂੰ ਸੋਧਾ ਲਾਉਣ ਤੋਂ ਬਾਅਦ ਪੂਨੇ ਗਏ ਸਨ, ਇੱਕ ਵਾਰੀ ਸੋਧ ਕੇ ਸਿੰਘ ਵਾਪਸ ਆ ਗਏ। ਜਦੋਂ ਦੋਵੇਂ ਸਿੰਘ ਭਾਈ ਸੁੱਖਾ ਤੇ ਨਿੰਮਾ ਪੂਨੇ ਗਏ, ਉੱਥੇ ਜਾ ਕੇ ਇਹ ਫੜੇ ਗਏ, ਗ੍ਰਿਫਤਾਰ ਹੋ ਗਏ। ਤੇ ਭਾਈ ਸੁੱਖੇ ਦੀ ਗ੍ਰਿਫਤਾਰੀ ਤੋਂ ਲਗਭਗ 2 ਸਾਲ ਬਾਅਦ ਭਾਈ ਹਰਜਿੰਦਰ ਸਿੰਘ ਜਿੰਦਾ ਵੀ ਗ੍ਰਿਫਤਾਰ ਹੋ ਗਏ। ਪਿਆਰੀ ਸੰਗਤ, ਆਓ, ਜੇਲ੍ਹਾਂ ਦੇ ਅੰਦਰ ਗੁਰੂ ਕੇ ਸਿੱਖਾਂ ਉੱਤੇ ਤਸ਼ੱਦਦ ਅੰਨਾ ਢਾਇਆ ਗਿਆ, ਇਹਨਾਂ ਦੇ ਹੌਸਲੇ ਡਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਗੁਰੂ ਕੇ ਲਾਲ ਕਲਗੀਆਂ ਵਾਲੇ ਸਤਿਗੁਰੂ ਜੀ ਦਾ ਲੈ ਕੇ ਓਟ ਆਸਰਾ ਚੜ੍ਹਦੀ ਕਲਾ ਦੇ ਅੰਦਰ ਜੇਲ੍ਹ ਦੇ ਅੰਦਰ ਵੀ ਕੋਈ ਹੁਕਮ ਜਿਹੜਾ ਇਹ ਭਾਰਤੀ ਹਾਕਮਾਂ ਦਾ ਸੂਰਮਿਆਂ ਨੇ ਨਹੀਂ ਮੰਨਿਆ। ਜੇਲ੍ਹ ਦੀ ਵਰਦੀ ਜਿਹੜੀ ਹਰ ਕੈਦੀ ਵਾਸਤੇ ਜ਼ਰੂਰੀ ਹੁੰਦੀ ਹੈ, ਗੁਰੂ ਕੇ ਲਾਲਾ ਨੇ ਪਹਿਨਣ ਤੋਂ ਇਨਕਾਰ ਕਰ ਦਿੱਤਾ ਹੈ, ਪ੍ਰਸ਼ਾਦਾ ਆਪਣਾ ਬਣਾ ਕੇ ਛਕਣਾ ਹੈ। ਇਸ ਤਰ੍ਹਾਂ ਦੀਆਂ ਜਿੰਨੀਆਂ ਵੀ ਸ਼ਰਤਾਂ ਸਨ ਗੁਰੂ ਕੇ ਲਾਲਾ ਨੇ ਭਾਰਤੀ ਜੇਲ੍ਹਾਂ ਦੀਆਂ ਮੰਨਣ ਤੋਂ ਕਰ ਦਿੱਤਾ ਇਨਕਾਰ। ਮਹਾਰਾਸ਼ਟਰ ਦੀ ਯੇਰਵਾੜਾ ਜੇਲ੍ਹ ਦੇ ਅੰਦਰ ਦੋਵੇਂ ਸੂਰਮੇ ਬੰਦੀ ਨੇ, ਕੈਦ ਨੇ। ਭਾਈ ਨਿਰਮਲ ਸਿੰਘ ਨਿੰਮਾ ਵੀ ਇਸੇ ਜੇਲ੍ਹ ਦੇ ਅੰਦਰ ਕੈਦ ਨੇ। ਤੇ ਇਸ ਜੇਲ੍ਹ ਦੇ ਅੰਦਰੋਂ ਪਿਆਰੀ ਸੰਗਤ ਜਿਹੜੀਆਂ ਚੜ੍ਹਦੀ ਕਲਾ ਵਾਲੀਆਂ ਚਿੱਠੀਆਂ ਉਹਨਾਂ ਨੇ ਲਿਖੀਆਂ ਨਾ, ਇਹ ਜੇਲ੍ਹ ਚਿੱਠੀਆਂ ਕਿਤਾਬ ਹੈ ਜਿਹਦੀ ਕੀਮਤ ਲਗਭਗ 100 ਰੁਪਈਆ ਹੈ। ਉਹ ਚਿੱਠੀਆਂ ਇੰਨੀਆਂ ਖੋਜ ਨਾਲ ਇਹਨਾਂ ਸੂਰਮਿਆਂ ਨੇ ਲਿਖੀਆਂ ਨੇ ਜਿਨ੍ਹਾਂ ਤੋਂ ਇਹਨਾਂ ਦੀ ਵਿਦਵਤਾ ਜ਼ਾਹਰ ਹੁੰਦੀ ਹੈ। ਜੇਕਰ ਕੋਈ ਸਾਨੂੰ ਪੁੱਛੇ ਬਈ ਕੌਮ ਨੂੰ ਇਹ ਮੌਜੂਦਾ ਸਿੱਖ ਸੰਘਰਸ਼ ਲੜਨਾ ਕਿਉਂ ਪਿਆ, ਸਾਰੇ ਜਵਾਬ ਭਾਈ ਜਿੰਦਾ ਸੁੱਖਾ ਨੇ ਆਪਣੀਆਂ ਚਿੱਠੀਆਂ ਵਿੱਚ ਦਿੱਤੇ ਹੋਏ ਨੇ। ਇੱਕ ਚਿੱਠੀ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਇਹਨਾਂ ਸੂਰਮਿਆਂ ਨੇ 1992 ਦੇ ਅੰਦਰ ਅਕਤੂਬਰ ਦੇ ਅੰਦਰ ਇਹਨਾਂ ਦੀ ਸ਼ਹਾਦਤ ਹੁੰਦੀ ਹੈ, ਤੇ ਸ਼ਹਾਦਤ ਤੋਂ ਥੋੜਾ ਟਾਈਮ ਪਹਿਲਾਂ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਇੱਕ ਚਿੱਠੀ ਲਿਖੀ ਸੀ ਭਾਈ ਸਾਹਿਬ ਹੋਰਾਂ ਨੇ। ਇਹ ਸਾਰਾ ਹੀ ਵਰਣਨ ਉਹਦੇ ਅੰਦਰ ਕੀਤਾ, ਸਾਨੂੰ ਸੰਘਰਸ਼ ਕਿਉਂ ਲੜਨਾ ਪਿਆ, ਅਸੀਂ ਹਥਿਆਰ ਕਿਉਂ ਚੁੱਕੇ, ਸਾਨੂੰ ਮਜ਼ਬੂਰ ਕਿਉਂ ਹੋਣਾ ਪਿਆ, ਸਾਡੇ ਹੱਕ ਹਕੂਕ ਕੀ ਨੇ, ਅਸੀਂ ਲੜਨਾ ਨਹੀਂ ਸੀ ਚਾਹੁੰਦੇ ਪਰ ਤੁਹਾਡੀ ਮਸ਼ੀਨਰੀ ਨੇ, ਤੁਹਾਡੀਆਂ ਗਲਤ ਨੀਤੀਆਂ ਨੇ ਸਿੱਖ ਕੌਮ ਨੂੰ ਹਥਿਆਰ ਚੁੱਕਣ ਵਾਸਤੇ ਮਜ਼ਬੂਰ ਕੀਤਾ। ਆਓ ਖਾਲਸਾ ਜੀਓ, ਜਿਹੜੀ ਚਿੱਠੀ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਇਹ ਯੇਰਵਾੜਾ ਜੇਲ੍ਹ ਵਿੱਚੋਂ ਭਾਈ ਜਿੰਦਾ ਤੇ ਸੁੱਖਾ ਨੇ ਲਿਖੀ, ਉਸ ਚਿੱਠੀ ਦੀਆਂ ਲਾਈਨਾਂ ਨੂੰ ਆ ਪਹਿਲੀ ਕਵਿਤਾ ਸੁਣਿਓ।
ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਚਿੱਠੀ ਜੇਲ੍ਹ ਵਿੱਚੋਂ ਲਿਖੀ ਸਰਦਾਰ, ਲੱਖਾਂ ਵਾਰੇ ਫਾਂਸੀ ਚੜਾ ਗਿਆ ਬੇੜੇ, ਕੌਮ ਦੇ ਲਿਆਉਣ ਲਈ ਬਹਾਰਾ, ਫਾਂਸੀ ਦੇਣ ਦਾ
ਦਾ ਪੈਗਾਮ ਚੜ੍ਹਦੀ ਕਲਾ ਦਾ ਖੱਤ ਭਾਈ ਜਿੰਦੇ ਤੇ ਸੁੱਖੇ ਨੇ ਲਿਖਿਆ। ਆਓ ਖਾਲਸਾ ਜੀ, ਵਕਤ ਬੀਤਦਾ ਗਿਆ, ਕਾਨੂੰਨੀ ਚਾਰਾਜੋਈ ਕੋਰਟ ਦੇ ਅੰਦਰ ਚੱਲ ਰਹੀ ਹੈ। ਭਾਰਤ ਦੀਆਂ ਅਦਾਲਤਾਂ ਨੇ ਦੋਹਾਂ ਸੂਰਮਿਆਂ ਨੂੰ ਜਨਰਲ ਵੈਦਿਆ ਦੇ ਕਤਲ ਦੇ ਅੰਦਰ ਸਜ਼ਾਏ ਮੌਤ ਸੁਣਾ ਦਿੱਤੀ ਹੈ। ਇੱਧਰ ਭਾਈ ਜਿੰਦਾ ਤੇ ਸੁੱਖਾ ਨਹੀਂ ਸੀ ਚਾਹੁੰਦੇ ਕਿ ਸਾਨੂੰ ਸੁਣਾਈ ਗਈ ਇਸ ਸਜ਼ਾ ਦੇ ਖਿਲਾਫ ਕੋਈ ਅਦਾਲਤਾਂ ਦੇ ਅੰਦਰ ਨਜ਼ਰਸ਼ਾਨੀ ਪਟੀਸ਼ਨ ਜਿਹੜੀ ਹੈ ਦਾਇਰ ਕੀਤੀ ਜਾਏ। ਪਰ ਇਹ ਵਕੀਲ ਜਿਹੜੇ ਸਨ, ਚਾਰਾਜੋਈ ਕਰ ਰਹੇ ਸਨ, ਕੁਝ ਹੋਰ ਗੁਰਮੁਖਾਂ ਨੇ ਇਹ ਨਜ਼ਰਸ਼ਾਨੀ ਪਟੀਸ਼ਨ ਦਾਇਰ ਕਰ ਦਿੱਤੀ ਬਈ ਜਿਹੜੀ ਇਹਨਾਂ ਸੂਰਮਿਆਂ ਨੂੰ ਸਜ਼ਾ ਸੁਣਾਈ ਗਈ ਹੈ ਉਹ ਨਾਜਾਇਜ਼ ਹੈ, ਭਾਰਤੀ ਕਾਨੂੰਨ ਉਹਦੇ ਉੱਤੇ ਦੁਬਾਰਾ ਗੌਰ ਕਰੇ। ਪਰ ਅਕਤੂਬਰ 1992 ਦੇ ਅੰਦਰ ਇਹ ਭਾਰਤੀ ਸੁਪਰੀਮ ਕੋਰਟ ਵੱਲੋਂ ਇਹ ਜਿਹੜੀ ਪਟੀਸ਼ਨ ਸੀ, ਨਜ਼ਰਸ਼ਾਨੀ ਪਟੀਸ਼ਨ ਸੀ, ਉਹ ਸਾਰੀਆਂ ਦੀਆਂ ਸਾਰੀਆਂ ਪਟੀਸ਼ਨਾਂ ਰੱਦ ਕਰ ਦਿੱਤੀਆਂ ਗਈਆਂ। ਮਤਲਬ ਕਿ ਭਾਈ ਜਿੰਦਾ ਤੇ ਸੁੱਖਾ ਦੀ ਫਾਂਸੀ ਜਿਹੜੀ ਹੈ ਉਹ ਸੁਪਰੀਮ ਕੋਰਟ ਵੱਲੋਂ ਵੀ ਪੁਸ਼ਟੀ ਕੀਤੀ ਗਈ ਹੈ ਕਿ ਇਹਨਾਂ ਨੂੰ ਫਾਂਸੀ ਜਿਹੜੀ ਹੈ ਉਹ ਹੋਣੀ ਬਿਲਕੁਲ ਜਾਇਜ਼ ਹੈ ਭਾਰਤੀ ਕਾਨੂੰਨ ਦੇ ਮੁਤਾਬਕ। ਕੋਰਟ ਨੇ ਵੀ ਆਖ ਦਿੱਤਾ, ਸੁਪਰੀਮ ਕੋਰਟ ਨੇ ਆਖ ਦਿੱਤਾ ਕਿ ਇਹ ਬਿਲਕੁਲ ਫਾਂਸੀ ਦੇ ਹੱਕਦਾਰ ਨੇ। ਆਓ ਖਾਲਸਾ ਜੀ, ਹੁਣ ਮੌਤ ਉੱਤੇ ਫਤਿਹ ਪਾ ਕੇ ਹੀ ਬੰਦਾ ਰਿਸਕ ਲੈਂਦਾ, ਜਿਹੜੀ ਸ਼ਹੀਦੀ ਹੈ ਨਾ ਗੁਰਮੁਖੋ, ਮੈਂ ਬੇਨਤੀ ਕਰਦਾ ਹੁੰਦਾ, ਇਹ ਰਿਸਕ ਵਿੱਚੋਂ ਪੈਦਾ ਹੁੰਦੀ ਹੈ। ਰਿਸਕ ਵਿੱਚੋਂ ਕੋਈ ਵੀ ਕੁਰਬਾਨੀ ਹੈ ਨਾ ਉਹ ਰਿਸਕ ਵਿੱਚੋਂ ਪੈਦਾ ਹੁੰਦੀ ਹੈ। ਜਿਹੜਾ ਬੰਦਾ ਰਿਸਕ ਨਹੀਂ ਲੈ ਸਕਦਾ ਉਹ ਕੁਰਬਾਨੀ ਨਹੀਂ ਕਰ ਸਕਦਾ। ਜਿਹੜਾ ਬੰਦਾ ਵਕਤ ਦੇ ਨਾਲ ਤਬਦੀਲ ਹੁੰਦਾ, ਜਿਹੜਾ ਬੰਦਾ ਹਵਾ ਦੇ ਬੁੱਲੇ ਦੇ ਨਾਲ ਤਬਦੀਲ ਹੋ ਜਾਂਦਾ ਹੈ ਉਹ ਰਿਸਕ ਨਹੀਂ ਲੈ ਸਕਦਾ ਹੁੰਦਾ, ਉਹਦਾ ਕੋਈ ਸਟੈਂਡ ਨਹੀਂ ਹੁੰਦਾ। ਜਿਹਦਾ ਕੋਈ ਸਟੈਂਡ ਨਹੀਂ ਹੁੰਦਾ ਉਹ ਪਿਆਰਿਓ ਕੁਰਬਾਨੀ ਨਹੀਂ ਕਰ ਸਕਦਾ ਹੁੰਦਾ। ਸ਼ਹਾਦਤ ਦਾ ਜਨਮ ਸਟੈਂਡ ਵਿੱਚੋਂ ਹੁੰਦਾ, ਰਿਸਕ ਵਿੱਚੋਂ ਹੁੰਦਾ ਹੈ। ਤੇ ਇਹ ਭਾਈ ਜਿੰਦਾ ਤੇ ਸੁੱਖਾ ਕੌਮ ਵਾਸਤੇ ਆਪਣੀ ਜ਼ਿੰਦਗੀ ਲੇਖੇ ਲਾਉਣ ਲਈ ਰਿਸਕ ਲੈ ਚੁੱਕੇ ਨੇ। ਜਿਹੜੇ ਬੰਦੇ ਮੌਤ ਦਾ ਰਿਸਕ ਲੈ ਲੈਣ ਉਹਨਾਂ ਨੂੰ ਮੌਤ ਡਰਾ ਨਹੀਂ ਸਕਦੀ। ਸਜ਼ਾਏ ਮੌਤ ਸੁਪਰੀਮ ਕੋਰਟ ਵੱਲੋਂ ਬਰਕਰਾਰ ਰੱਖੀ ਗਈ। ਗੁਰੂ ਕੇ ਲਾਲਾ ਨੂੰ ਮੌਤ ਦੀ ਇਹ ਜਿਹੜਾ ਫੈਸਲਾ ਅਸੀਂ ਕੋਰਟ ਦਾ ਸੁਣ ਕੇ ਚਾ ਚੜਿਆ। ਆਓ ਖਾਲਸਾ ਜੀ, ਉਹ ਅਖੀਰ 8 ਅਕਤੂਬਰ 1992 ਦੀ ਪਈ ਹੈ ਰਾਤ। 8 ਅਕਤੂਬਰ ਦਾ ਪੂਰਾ ਦਿਨ ਇਹ ਮੁਲਾਕਾਤਾਂ ਦੇ ਅੰਦਰ ਗੁਜ਼ਰਿਆ। ਪਰਿਵਾਰ ਸਾਰੇ ਮੈਂਬਰ ਰਿਸ਼ਤੇਦਾਰ ਭਾਈ ਜਿੰਦਾ ਤੇ ਸੁੱਖਾ ਦੇ ਉਹ ਯੇਰਵਾੜਾ ਜੇਲ੍ਹ ਦੇ ਅੰਦਰ ਪੂਰਾ ਦਿਨ ਆਪਣੇ ਪੁੱਤਰਾਂ ਨੂੰ ਭਰਾਵਾਂ ਨੂੰ ਮਿਲਦੇ ਰਹੇ। ਜਦੋਂ 8 ਅਕਤੂਬਰ ਦੀ ਪਈ ਹੈ ਰਾਤ ਤੇ ਇਹਨਾਂ ਗੁਰੂ ਕੇ ਲਾਲਾਂ ਨੇ ਇਹ ਆਖਰੀ ਰਾਤ ਹੈ ਸੂਰਮਿਆਂ ਦੀ, ਇਹ ਸ਼ੈਡਿਊਲ ਬਣਾਇਆ, ਇਹਦੀ ਡਿਟੇਲ ਬਣਾਈ ਹੈ। 10 ਵਜੇ ਤੱਕ ਸੂਰਮੇ ਜਾਗਦੇ ਰਹੇ ਨੇ, ਪਰਿਵਾਰਾਂ ਨੂੰ ਮਿਲਦੇ ਰਹੇ, ਹੋਰ ਕੈਦੀਆਂ ਨੂੰ ਮਿਲਦੇ ਰਹੇ। 10 ਤੋਂ 12 ਵਜੇ ਤੱਕ ਸੂਰਮਿਆਂ ਨੇ ਆਰਾਮ ਕੀਤਾ। 12 ਵਜੇ ਜਾਗੇ, ਇਸ਼ਨਾਨ ਪਾਣੀ ਕੀਤਾ, ਇਸ਼ਨਾਨ ਪਾਣੀ ਕਰਨ ਤੋਂ ਬਾਅਦ 3 ਵਜੇ ਤੱਕ ਲਗਾਤਾਰ ਬਾਣੀ ਦਾ ਜਾਪ ਕੀਤਾ, ਗੁਰੂ ਨੂੰ ਯਾਦ ਕੀਤਾ, ਹੌਸਲਾ ਮੰਗਿਆ ਸਤਿਗੁਰਾ। ਸਵੇਰ ਹੁੰਦਿਆਂ ਸਾਧ ਫਾਂਸੀ ਦੇ ਤਖ਼ਤ ਦੇ ਉੱਤੇ ਖੜੇ ਹੋਣਾ ਹੈ, ਸਾਨੂੰ ਬਲ ਬਖਸ਼ਿਸ਼ ਕਰਿਓ, ਜਿਹੜਾ ਪੜ੍ਹਨ ਜਿਹੜੇ ਬਚਨ ਤੁਹਾਡੀ ਕਿਰਪਾ ਦੇ ਨਾਲ ਅਸੀਂ ਕੌਮ ਦੇ ਨਾਲ ਕੀਤੇ ਨੇ ਸਤਿਗੁਰੂ ਜੀ, ਉਹਨਾਂ ਉੱਤੇ ਪੂਰੇ ਉੱਤਰ ਸਕੀਏ, ਖਰੇ ਉੱਤਰ ਸਕੀਏ, ਸਾਨੂੰ ਬਲ ਬਖਸ਼ਿਸ਼ ਕਰਿਓ। 3 ਵਜੇ ਤੱਕ ਗੁਰੂ ਕੇ ਸਿੱਖਾਂ ਨੇ ਬਾਣੀਆਂ ਦੇ ਜਾਪ ਕੀਤੇ ਨੇ। 3 ਵਜੇ ਤੋਂ ਬਾਅਦ ਇਹਨਾਂ ਨੇ ਇੱਕ ਇੱਕ ਸੇਬ ਛਕਿਆ, ਆਪਣਾ ਹੱਥੀ ਜਮਾਇਆ ਹੋਇਆ ਦਹੀ ਜਿਹੜਾ ਬੈਰਕ ਦੇ ਅੰਦਰ ਪਿਆ ਉਹ ਪਿਆਰਿਓ ਥੋੜਾ ਥੋੜਾ ਛਕਿਆ। ਇਹਨੇ ਨੂੰ ਵੱਜਣ ਵਾਲੇ ਨੇ 4 ਸਿਪਾਹੀ ਲੈਣ ਵਾਸਤੇ ਆ ਗਏ। ਗੁਰੂ ਕੇ ਲਾਲਾ ਨੇ ਅੱਜ ਸ਼ਹੀਦੀ ਬਾਣੇ ਪੈਣੇ ਨੇ। ਪਿਆਰਿਓ ਕਿਸੇ ਵੀ ਕੈਦੀ ਨੂੰ ਜਦੋਂ ਕਾਨੂੰਨ, ਕਿਸੇ ਵੀ ਮੁਸਲਿਮ ਨੂੰ ਜਦੋਂ ਕਾਨੂੰਨ ਸਜਾਏ ਮੌਤ ਦਿੰਦਾ ਹੈ ਨਾ, ਉਹਨੂੰ ਫਾਂਸੀ ਦਿੱਤੀ ਜਾਂਦੀ ਹੈ, ਉੱਥੇ ਉਹਨੂੰ ਫਾਂਸੀ ਦੇਣ ਸਮੇਂ ਉਹਦਾ ਜਿਹੜਾ ਡਰੈਸ ਹੈ, ਉਹਦਾ ਜਿਹੜਾ ਕੱਪੜੇ ਨੇ, ਉਹ ਉਹਨੂੰ ਫਾਂਸੀ ਦੇ ਨਿਰਧਾਰਿਤ ਕੀਤਾ ਹੋਇਆ ਡਰੈਸ ਹੈ, ਕਾਨੂੰਨ ਦੇ ਮੁਤਾਬਕ ਪਵਾਇਆ ਜਾਂਦਾ। ਤੇ ਫਾਂਸੀ ਦੇਣ ਲੱਗਿਆਂ ਹਰ ਕੈਦੀ ਦਾ ਚਿਹਰਾ ਕਾਲੇ ਕੱਪੜੇ ਨਾਲ ਢੱਕਿਆ ਜਾਂਦਾ। ਪਰ ਇਹ ਗੁਰੂ ਕੇ ਲਾਲ ਇਹਨਾਂ ਨੇ ਕਾਨੂੰਨ ਜਿਹੜਾ ਭਾਰਤੀ ਕਾਨੂੰਨ ਵਾਲਾ ਉਹ ਡਰੈਸ ਸੀ, ਕੱਪੜੇ ਸਨ, ਉਹ ਪਾਉਣ ਤੋਂ ਇਨਕਾਰ ਕੀਤਾ। ਆਪ ਚਿੱਟੇ ਚੋਲੇ ਪਾਏ ਨੇ, ਕੇਸਰੀ ਦਸਤਾਰਾਂ ਸਿਰਾਂ ਉੱਤੇ ਸਜਾਈਆਂ ਨੇ, ਕਮਰ ਕੱਸੇ ਕੀਤੇ ਨੇ। ਸ਼ਹੀਦੀ ਬਾਣੇ ਖਾਲਸਾਈ ਬਾਣਿਆਂ ਦੇ ਅੰਦਰ ਇਹ ਦੋਵੇਂ ਸੂਰਮੇ ਸੱਜ ਕੇ ਆਪਣੀਆਂ ਬੈਰਕਾਂ ਤੋਂ ਸਿਪਾਹੀਆਂ ਦੇ ਨਾਲ ਜਿਵੇਂ ਚੜ੍ਹਦੀ ਕਲਾ ਨਾਲ ਜੈਕਾਰੇ ਛੱਡਦੇ ਹੋਏ, ਧਰਤੀ ਨੂੰ ਕੰਬਾਉਂਦੇ ਹੋਏ, ਖੁਸ਼ੀਆਂ ਵੰਡਦੇ ਹੋਏ, ਇਹ ਪਿਆਰਿਓ ਪੰਥ ਦੇ ਭਵਿੱਖ ਵਾਸਤੇ ਬੈਰਕ ਵਿੱਚੋਂ ਜਿਵੇਂ ਗੁਰੂ ਕੇ ਲਾਲ ਚੜ੍ਹਦੀ ਕਲਾ ਦੇ ਨਾਲ ਫਾਂਸੀ ਦੇ ਤਖ਼ਤੇ ਵੱਲ ਨੂੰ ਤੁਰੇ ਨੇ। ਆਹ ਦੇਖਿਓ
12 ਵਜੇ ਉੱਥੇ ਇਸ਼ਨਾਨ ਕੀਤੇ, ਬਾਣੀ ਬਲ ਫੇਰ ਜੀ ਧਿਆਨ ਕੀਤੇ, ਬਾਣੀ ਬਲ ਫੇਰ ਜੀ ਧਿਆਨ ਕੀਤੇ, ਬਗਾਉਣ ਦੇ ਲਈ ਆਪਣੇ ਬਿਆਨ ਚੱਲਿਆ, ਜਿੰਦਾ ਸੁਖਾਉਣ ਕੁਰਬਾਨ ਚੱਲਿਆ, ਜਿੰਦਾ ਸੁਖਾਉਣ ਕੁਰਬਾਨ ਚੱਲਿਆ, ਕੇਸਰੀ ਦੁਮਾਲ ਸਿਰਾ ਤੇ ਸਜਾਏ ਨੇ, ਚਿੱਟੇ ਹਿਲਾ ਦਿੱਤੀ। ਜਿੰਦਾ ਸੁਕਾਉਣ ਕੁਰਬਾਨ ਚੱਲੇ ਕਾਇਮ ਰਹੇ ਅਣਖ ਨਿਆਰੀ ਕੌਮ ਦੀ ਬਣੀ ਰਹੇ ਸਦਾ ਸਰਦਾਰੀ ਕੌਮ ਦੀ ਬਣੀ ਰਹੇ ਸਦਾ ਸਰਦਾਰੀ ਕੌਮ ਦੀ ਉਹ ਤੋਂ ਨਿਗਰ ਤੂੰ ਦੰਗੇ ਪਾਉਣ ਚੱਲਿਆ ਜਿੰਦਾ ਸੁਕਾਉਣ ਕੁਰਬਾਨ ਚੱਲਿਆ ਜਿੰਦਾ
ਸਤਿਕਾਰ ਆਪ ਸਰਬੱਤ ਸੰਗਤਾਂ ਵੱਲੋਂ ਬੇਅੰਤ ਮਾਇਆ ਦੇ ਰੂਪ ਵਿੱਚ ਆਇਆ ਹੈ। ਸਤਿਕਾਰਯੋਗ ਬਾਬਾ ਜੀ ਕਾਰ ਸੇਵਾ ਸੰਪਰਦਾ ਤੋਂ ਬੈਠੇ ਨੇ, ਉਨ੍ਹਾਂ ਵੱਲੋਂ ਆਸ਼ੀਰਵਾਦ ਆਇਆ ਹੈ। ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਦਾ ਜਥਾ ਗੁਰੂ ਚਰਨਾਂ ਵਿੱਚ ਬੈਠਾ ਹੈ। ਜਥੇਦਾਰ ਸਾਹਿਬ ਜੀ ਸਟੇਜ ਉੱਤੇ ਬੈਠੇ ਨੇ, ਉਨ੍ਹਾਂ ਵੱਲੋਂ ਵੀ ਮਾਣ ਆਇਆ ਹੈ। ਭਾਈ ਸਾਹਿਬ ਤਲਵਿੰਦਰ ਸਿੰਘ ਜੀ ਅਪਰਾ, ਮੇਰੇ ਵੱਡੇ ਵੀਰ ਭਾਈ ਗੁਰਨੇਕ ਸਿੰਘ ਜੀ ਤੇ ਸਾਰੇ ਨੌਜਵਾਨ ਵੀਰ ਇੱਧਰ ਬੈਠੇ ਨੇ, ਉਹਨਾਂ ਵੱਲੋਂ ਸਤਿਕਾਰ ਆਇਆ, ਬਜ਼ੁਰਗਾਂ ਵੱਲੋਂ ਮਾਣ ਆਇਆ, ਸਾਰੀ ਸੰਗਤ ਵੱਲੋਂ ਭੈਣਾਂ ਵੱਲੋਂ ਬੇਅੰਤ ਅਦਬ ਆਇਆ। ਸਤਿਗੁਰੂ ਜੀ ਸਾਂਝੇ ਤੌਰ ਉੱਤੇ ਅਰਦਾਸ ਹੈ ਸਾਰਿਆਂ ਨੂੰ ਚੜ੍ਹਦੀ ਕਲਾ ਤੇ ਸਾਰੀ ਸੰਗਤ ਨੂੰ ਸਿਧਾਂਤਕ ਸੋਝੀ ਸਤਿਗੁਰੂ ਜੀ ਬਖਸ਼ਿਸ਼ ਕਰਨ। ਆਓ ਖਾਲਸਾ ਜੀਓ, ਦੋਵੇਂ ਗੁਰੂ ਕੇ ਲਾਲ ਤਖ਼ਤ ਦੇ ਉੱਤੇ ਜਾ ਕੇ ਖੜੇ ਨੇ ਤੇ ਮੈਂ ਇੱਕ ਬੇਨਤੀ ਹੋਰ ਕਰਦੇ ਹਾਂ। ਪਿਆਰਿਓ, ਅੱਜ ਜੇਲ੍ਹ ਦੇ ਅੰਦਰ ਗੁਰੂ ਕੇ ਲਾਲਾਂ ਨੇ ਬਰਫੀ ਵੰਡੀ ਹੈ। ਬਈ ਸਾਨੂੰ ਅੱਜ ਕੌਮ ਵਾਸਤੇ ਅਸੀਂ ਕੁਰਬਾਨ ਹੋਣਾ ਹੈ। ਆਪਣੇ ਹੱਥੀ ਜੇਲ੍ਹ ਦੇ ਅੰਦਰ ਕੈਦੀਆਂ ਨੂੰ ਵੰਡੀ ਹੈ ਬਰਫੀ, ਤੇ ਜਦੋਂ ਬੈਰਕ ਛੱਡਣ ਲੱਗੇ ਨੇ ਜਾਣ ਲੱਗਿਆਂ ਆਪਣੇ ਹੱਥ ਦੇ ਅੰਦਰ ਬੂੰਦੀ ਫੜ ਲਈ ਹੈ। ਬੂੰਦੀ ਜਿਹੜੀ ਘਰੋਂ ਮਾਤਾ ਜੀ ਤਿਆਰ ਕਰਕੇ ਦੇ ਕੇ ਆਏ ਸਨ, ਉਹ ਬੂੰਦੀ ਵਾਲਾ ਲਿਫਾਫਾ ਹੱਥ ਵਿੱਚ ਫੜ ਲਿਆ ਹੈ ਕਿ ਜਦੋਂ ਜਲਾਦ ਫਾਂਸੀ ਵਾਲਾ ਰੱਸਾ ਜਿਹੜਾ ਖਿੱਚਣ ਲੱਗੇਗਾ ਉਹਦੇ ਤੋਂ ਪਹਿਲਾਂ ਜਲਾਦ ਦਾ ਮੂੰਹ ਮਿੱਠਾ ਕਰਵਾਉਣਾ। ਮੇਰੇ ਨੌਜਵਾਨ ਵੀਰੋ, ਆਹ ਉਹਨਾਂ ਮਹਾਨ ਵੱਡੇ ਵੀਰਾਂ ਦੇ ਛੋਟੇ ਵੀਰ ਆਪਾਂ ਗੁਰੂ ਚਰਨਾਂ 'ਚ ਬੈਠੇ ਹਾਂ, ਤੇ ਮੇਰੇ ਵੀਰੋ ਜਦੋਂ ਨਾਈ ਦੀ ਕੁਰਸੀ ਉੱਤੇ ਜਾ ਕੇ ਬੈਠਦੇ ਹੋ ਨਾ, ਆਪਣੀ ਮੌਤ ਦੇਣ ਵਾਲੇ ਜਲਾਦ ਨੂੰ ਵੀ ਬੂੰਦੀ ਖਿਲਾਉਣ ਵਾਲੇ ਉਹਨਾਂ ਵੀਰਾਂ ਨੂੰ ਯਾਦ ਕਰ ਲਿਆ ਕਰੋ, ਉਹਨਾਂ ਸੂਰਮਿਆਂ ਨੂੰ ਯਾਦ ਕਰ ਲਿਆ ਕਰੋ ਜਿਹੜੇ ਮੌਤ ਦੇਣ ਵਾਲਾ ਬੰਦਾ ਸਾਡਾ ਧਰਤੀ ਉੱਤੇ ਸਭ ਤੋਂ ਵੱਡਾ ਦੁਸ਼ਮਣ ਹੁੰਦਾ ਹੈ। ਸਾਡੇ ਕੋਈ ਬੰਦਾ ਥੱਪੜ ਵੀ ਮਾਰ ਦੇਵੇ ਅਸੀਂ ਸਾਰੀ ਉਮਰ ਨਹੀਂ ਭੁਲਾਉਂਦੇ, ਪਰ ਇਹ ਜਲਾਦ ਤੇ ਸੂਰਮਿਆਂ ਨੂੰ ਮੌਤ ਦੇਣ ਲੱਗਾ ਹੈ। ਉਹ ਤੋਂ ਪਹਿਲਾਂ ਕਹਿੰਦੇ ਨੇ ਜਲਾਦ, ਲੈ ਤੂੰ ਵੀ ਮੂੰਹ ਮਿੱਠਾ ਕਰ, ਤੂੰ ਸਾਡੀ ਜ਼ਿੰਦਗੀ ਸਫਲ ਕਰਨ ਲੱਗਾ, ਅਸੀਂ ਪੰਥ ਦੇ ਲੇਖੇ ਲੱਗਣ ਲੱਗੇ ਹਾਂ, ਆਪਣੀਆਂ ਕਹੀਆਂ ਹੋਈਆਂ ਗੱਲਾਂ ਨੂੰ ਅਸੀਂ ਸਿਰ ਦੇ ਕੇ ਪਗਾਉਣ ਲੱਗੇ ਹਾਂ। ਜਲਾਦ ਦਾ ਵੀ ਮੂੰਹ ਮਿੱਠਾ ਕਰਾਇਆ। ਤੇ ਗੁਰੂ ਸਾਰਿਓ, ਜਿਹੜੇ ਇਹੋ ਜਿਹੇ ਬੰਦੇ ਹੁੰਦੇ ਨੇ ਨਾ, ਉਹ ਕੋਈ ਆਮ ਬੰਦੇ ਨਹੀਂ ਹੁੰਦੇ। ਗੁਰੂ ਦੀ ਕਿਰਪਾ ਨਾਲ ਸਰਸ਼ਾਰ ਰੂਹਾਂ ਹੁੰਦੀਆਂ ਨੇ ਉਹ, ਜਿਨ੍ਹਾਂ ਦੇ ਅੰਦਰ ਗਿਣਤੀ ਹੈ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ। ਆਹ ਅਖੀਰਲੀ ਦੋ ਤਿੰਨ ਮਿੰਟ ਦੀ ਕਵਿਤਾ ਕਿਉਂ ਨਾਲੇ ਲੜੀ ਦਾ ਰਿਜ਼ਲਟ ਕੱਢ ਦਈਏ। ਗੁਰੂ ਕੇ ਲਾਲ ਤਖ਼ਤ ਦੇ ਉੱਤੇ ਜਾ ਕੇ ਖੜੇ ਨੇ, ਕਾਲਾ ਕੱਪੜਾ ਜਿਹੜਾ ਉਹ ਪਾਉਣ ਤੋਂ ਇਨਕਾਰ ਕਰ ਦਿੱਤਾ ਹੈ। ਅਸੀਂ ਕੋਈ ਕੁਕਰਮ ਕਰਕੇ ਫਾਂਸੀ ਨਹੀਂ ਚੜ੍ਹਨ ਲੱਗੇ, ਅਸੀਂ ਕੋਈ ਮਾੜਾ ਕੰਮ ਕਰਕੇ ਫਾਂਸੀ ਨਹੀਂ ਚੜ੍ਹਨ ਲੱਗੇ। ਜਿਹੜਾ ਅਸੀਂ ਦੁਨੀਆਂ ਤੋਂ ਮੂੰਹ ਢੱਕ ਕੇ ਜਾਈਏ, ਮੂੰਹ ਢੱਕਣ ਦੀ ਨੀਵੀਂ ਪਾਉਣ ਦੀ ਲੋੜ ਤੇ ਉਹਨਾਂ ਬੰਦਿਆਂ ਨੂੰ ਹੁੰਦੀ ਹੈ ਜਿਹੜੇ ਕੋਈ ਮਾੜਾ ਕਰਮ ਕਰਨ, ਜਿਹੜੇ ਕੋਈ ਬੇਸ਼ਰਮੀ ਵਾਲਾ ਕੰਮ ਕਰਨ। ਆ ਜਿਹੜੇ ਨਸ਼ੇ ਵੇਚਣ, ਜਿਹੜੇ ਨਸ਼ੇ ਵੇਚਣ ਵਾਲਿਆਂ ਦੀ ਪੁਸਤ ਪਨਾਹੀ ਕਰਨ, ਇਹ ਨੀਵੀਆਂ ਪਾਉਣ ਦੀ ਲੋੜ ਤੇ ਉਹਨਾਂ ਨੂੰ ਹੁੰਦੀ ਹੈ। ਅਸੀਂ ਕੋਈ ਮਾੜਾ ਕੰਮ ਕਰ ਥੋੜਾ ਕਰਕੇ ਚੱਲੇ ਹਾਂ, ਅਸੀਂ ਕੌਮ ਦੇ ਦੋਖੀਆਂ ਨੂੰ ਸੋਤਾ ਲਾਇਆ ਤੇ ਕੌਮ ਦੇ ਭਵਿੱਖ ਵਾਸਤੇ ਆਪਣੀਆਂ ਜ਼ਿੰਦਗੀਆਂ ਕੁਰਬਾਨ ਕਰਨ ਲੱਗੇ ਹਾਂ, ਇਸ ਕਰਕੇ ਅਸੀਂ ਕੋਈ ਸ਼ਰਮ।
see Pink live in concert.
ਲੱਗਿਆ ਇਸ ਕਰਕੇ ਅਸੀਂ ਕੋਈ ਸ਼ਰਮਨਾਕ ਕੰਮ ਨਹੀਂ ਕਰਕੇ ਚੱਲੇ ਅਸੀਂ ਚੜ੍ਹਦੀ ਕਲਾ ਦੇ ਨਾਲ ਛਾਤੀਆਂ ਚੌੜੀਆਂ ਤੇ ਸਿਰ ਉੱਚਾ ਕਰਕੇ ਜਿਹੜੇ ਨੰਗੇ ਲੈ ਕੇ ਗੁਰੂ ਦੇ ਚਰਨਾਂ ਵਿੱਚ ਪੇਸ਼ ਹੋਵਾਂਗੇ ਆਓ ਗੁਰੂ ਸਵਾਰਿਓ ਜਿਹਨੇ ਢੱਕਣ ਤੋਂ ਕਰ ਦਿੱਤਾ ਇਨਕਾਰ ਗੁਰੂ ਕੇ ਦੋਵੇਂ ਲਾਲ ਤਖ਼ਤ ਦੇ ਉੱਤੇ ਖੜੇ ਨੇ ਵਕਤ ਆਇਆ ਘੜੀ ਘੁੰਮੀ ਹੈ ਗਿਣਤੀ ਹੋਈ ਹੈ ਅਖੀਰ ਜਲਾਦ ਨੇ ਇਹ ਤਖਤੇ ਦੇ ਰੱਸੇ ਖਿੱਚੇ ਨੇ ਗੁਰੂ ਕੇ ਲਾਲ ਰੱਸਿਆਂ ਦੇ ਨਾਲ ਲਟਕੇ ਗਏ ਨੇ ਤੇ ਲਟਕਦੇ ਸਮੇਂ ਜਦੋਂ ਤੱਕ ਸਵਾਸ ਬੰਦ ਨਹੀਂ ਹੋਏ ਸੂਰਮਿਆਂ ਦੇ ਮੂੰਹਾਂ ਵਿੱਚੋਂ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਨਿਕਲਦੇ ਰਹੇ ਆਓ ਪਿਆਰਿਓ ਇਹ ਸੂਰਮੇ ਕੌਮੀ ਭਵਿੱਖ ਵਾਸਤੇ ਫਾਂਸੀ ਦੇ ਤਖ਼ਤ ਦੇ ਉੱਤੇ ਝੂਟ ਕੇ ਫਾਂਸੀ ਦੇ ਰੱਸੇ ਆਪ ਆਪਣੇ ਗਲਾਂ ਵਿੱਚ ਪਾ ਕੇ ਕੌਮ ਦੇ ਲੇਖੇ ਲੱਗ ਕੇ ਜਿਵੇਂ ਸਿੱਖ ਇਤਿਹਾਸ ਦੇ ਅਮਰ ਸਿਤਾਰੇ ਬਣ ਗਏ ਆਖਰੀ ਕਵਿਤਾ ਸੁਣੋ ਜੀ
ਉੱਪਰ ਮੰਡਲ ਗਗਨ ਤੇ ਜਿਉਂ ਸੂਰਜ ਚਮਕੇ ਪੁੰਨਿਆ ਵਾਲੀ ਰਾਤ ਜਿਉਂ ਚੰਦਰਮਾ ਦਮਕੇ ਪੁੰਨਿਆ ਵਾਲੀ ਰਾਤ ਜਿਉਂ ਚੰਦਰਮਾ ਦਮਕੇ ਉਹ ਇੰਝ ਚਮਕ ਗਏ ਮੌਤ ਦੇ ਤਖਤੇ ਤੇ ਖੜ ਕੇ ਲੇਖੇ ਲੱਗ ਗਏ ਕੌਮ ਤੇ ਬਚਨਾ ਦੇ ਪੂਰੇ ਉਹ ਪਰ ਹੋ ਗਏ ਸਿਦਕ ਦੇ ਸਾਗਰ ਨੂੰ ਤਰ ਕੇ ਅਮਰ ਅਮਰ ਹੋ ਗਏ ਸੂਰ ਮੇ ਫਾਂਸੀ ਤੇ ਚੜ ਕੇ ਅਮਰ ਦੇ ਅੰਦਰ 84 ਤੋਂ ਬਾਅਦ ਜਿਹੜੀਆਂ ਘਟਨਾਵਾਂ ਕੌਮ ਦੇ ਨਾਲ ਜੋ ਕੁਝ ਹੋਇਆ ਪਹਿਲੋ ਸਿੱਖਾਂ ਦੇ ਅੰਦਰ ਬਹੁਤੇ ਕੰਨ ਇਹੋ ਜਿਹੇ ਨੇ ਜਿਹੜੇ ਉਹ ਸੁਣਨਾ ਹੀ ਨਹੀਂ ਚਾਹੁੰਦੇ ਬਹੁਤੇ ਕੰਨ ਸਿੱਖਾਂ ਦੇ ਅੰਦਰ ਐਸੇ ਨੇ ਜਿਹੜੇ ਆਪਣੇ ਵਰਤਮਾਨ ਨੂੰ ਸੁਣਨਾ ਨਹੀਂ ਚਾਹੁੰਦੇ ਗੁਰੂ ਸਵਾਰਿਓ ਆਓ ਅਸੀਂ ਭਾਈ ਤਾਰੂ ਸਿੰਘ ਦੀਆਂ ਗੱਲਾਂ ਕਰਦੇ ਹਾਂ ਭਾਈ ਮਨੀ ਸਿੰਘ ਸਾਹਿਬ ਜੀ ਦੀਆਂ ਗੱਲਾਂ ਕਰਦੇ ਹਾਂ ਕਿ ਇਹ ਸੂਰਮੇ ਉਹਨਾਂ ਨਾਲੋਂ ਕਿਤੇ ਘੱਟ ਨੇ ਸ਼ਹਾਦਤਾਂ ਦੇ ਅੰਦਰ ਜੇ ਉਹ ਸਾਡੇ ਸਤਿਕਾਰਯੋਗ ਸ਼ਹੀਦ ਨੇ ਤੇ ਇਹ ਵੀ ਓਨਾ ਹੀ ਮਾਣਯੋਗ ਸਾਡੇ ਵਾਸਤੇ ਸ਼ਹੀਦ ਨੇ ਇਸ ਕਰਕੇ ਅਸੀਂ ਸਤਿਕਾਰ ਹਰ ਸ਼ਹੀਦ ਦਾ ਬਰਾਬਰ ਕਰਨਾ ਹੈ ਆਹ ਐਵੇਂ ਰਾਜਨੀਤਿਕ ਲੋਕਾਂ ਦੇ ਦਬਾਅ ਥੱਲੇ ਆਹ ਨਹੀਂ ਕਰਨਾ ਜੀ ਉਹ ਨਹੀਂ ਕਰਨਾ ਉਹ ਉਹਨਾਂ ਦਾ ਕੰਮ ਹੈ ਉਹਨਾਂ ਨੂੰ ਕਰਨ ਦਿਓ ਪਰ ਸਿੱਖ ਦਾ ਕੰਮ ਹੈ ਕੌਮ ਦੇ ਹਰ ਸ਼ਹੀਦ ਦਾ ਸਤਿਕਾਰ ਕਰਨਾ ਆਪਾਂ ਸਾਰੇ ਸ਼ਹੀਦਾਂ ਦਾ ਸਤਿਕਾਰ ਜਿਹੜਾ ਉਹ ਆਪਣੇ ਹਿਰਦੇ ਤੋਂ ਕਰੀਏ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਇਸ ਤਰ੍ਹਾਂ ਪਿਆਰਿਓ ਇਹ ਜਿਹੜਾ ਪ੍ਰਸੰਗ ਹੈ ਆਰੰਭ ਤੋਂ ਲੈ ਕੇ ਅੱਗੇ ਤੱਕ ਚਿੱਠੀਆਂ ਦਾ ਪੂਰਾ ਜ਼ਿਕਰ ਜਿਹੜਾ ਲੰਬਾ ਪ੍ਰਸੰਗ ਹੈ ਸੀਮਤ ਸਮੇਂ ਦੇ ਅੰਦਰ ਇਸ ਕਰਕੇ ਅੱਜ ਸ਼ਹੀਦੀ ਸੀ ਭਾਈ ਸਾਹਿਬ ਹੋਰਾਂ ਦੀ ਇਸ ਕਰਕੇ ਆਪਾਂ ਸ਼ਹਾਦਤ ਵੱਲ ਦਾ ਸਫ਼ਰ ਜਿਹੜਾ ਕੀਤਾ ਅਗਲੇ ਕਿਸੇ ਸਮੇਂ ਦੇ ਅੰਦਰ ਖੁੱਲਾ ਟਾਈਮ ਅੱਜ ਥੋੜੀ ਮਜ਼ਬੂਰੀ ਬਣ ਗਈ ਟਾਈਮ ਦੀ ਸੈਟਿੰਗ ਕੁਝ ਕਨਫਿਊਜ਼ਨ ਦੇ ਅੰਦਰ ਇਸ ਤਰ੍ਹਾਂ ਹੋ ਗਈ ਇਸ ਕਰਕੇ ਤੁਹਾਡੇ ਤੋਂ ਜਲਦੀ ਜਿਹੜੀ ਛੁੱਟੀ ਲੈ ਲੈਣੀ ਹੈ ਵੀਰਾਂ ਨੇ ਬੇਨਤੀ ਪ੍ਰਵਾਨ ਕੀਤੀ ਹੈ ਧੰਨਵਾਦ ਉਹਨਾਂ ਦਾ ਸੋ ਪਿਆਰੀ ਸੰਗਤ ਆਓ ਇਸ ਤਰ੍ਹਾਂ ਕੌਮ ਦੇ ਇਹ ਦੋ ਸੂਰੇ 9 ਅਕਤੂਬਰ 1992 ਨੂੰ ਅੰਮ੍ਰਿਤ ਵੇਲੇ ਸਵੇਰੇ 4 ਵਜੇ ਮਹਾਰਾਸ਼ਟਰ ਦੀ ਯੇਰਵਾੜਾ ਜੇਲ੍ਹ ਦੇ ਅੰਦਰ ਇਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਇਸ ਤਰ੍ਹਾਂ ਇਹ ਦੋਵੇਂ ਸੂਰਮੇ ਕੌਮ ਦੇ ਲੇਖੇ ਲੱਗ ਗਏ ਪਾਤਸ਼ਾਹ ਦੀ ਕਿਰਪਾ ਕਰਨ ਜਿੱਥੇ ਪਿਆਰੇ ਕੌਮ ਦੇ ਅੰਦਰ ਚੜ੍ਹਦੀ ਕਲਾ ਸਤਿਗੁਰੂ ਦੀ ਬਖਸ਼ਿਸ਼ ਕਰਨ ਉੱਥੇ ਭਾਈ ਜਿੰਦੇ ਤੇ ਸੁੱਖੇ ਵਰਗੇ ਕੌਮੀ ਹੀਰੇ ਵੀ ਕੌਮ ਨੂੰ ਸਤਿਗੁਰੂ ਦੀ ਬਖਸ਼ਿਸ਼ ਕਰਦੇ ਰਹਿਣ ਆਹ ਪਿਆਰਿਓ ਇੰਨੀ ਕੁ ਸੇਵਾ ਕਬੂਲ ਕਰਿਓ ਗਲਤੀਆਂ ਭੁੱਲਾਂ ਦੀ ਖਿਮਾ ਕੋਟ ਕੋਟ ਧੰਨਵਾਦ ਸਮਰੱਥ ਸਤਿਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਬਖਸ਼ਿਸ਼ ਰਹਿਮਤ ਕਰਕੇ ਆਪ ਜੀ ਦੇ ਨਗਰ ਦੇ ਅੰਦਰ ਅੱਜ ਪਹਿਲੀ ਵਾਰੀ ਦਰਸ਼ਨ ਕਰਵਾਏ ਨੇ ਆਪ ਜੀ ਦੇ ਨੇੜਲੇ ਪਿੰਡਾਂ ਦੇ ਅੰਦਰ ਅਕਸਰ ਹੀ ਚੱਕਰ ਲੱਗਦਾ ਰਹਿੰਦਾ ਸੰਤਾਂ ਸਤਿਕਾਰ ਕਰਦੀਆਂ ਨੇ ਗੁਰੂ ਘਰ ਦੀ ਬਹੁਤ ਹੀ ਸਤਿਕਾਰਯੋਗ ਪ੍ਰਬੰਧਕ ਕਮੇਟੀ ਅਤੇ ਇਸ ਸਮਾਗਮ ਦਾ ਉਪਰਾਲਾ ਜਿਹੜਾ ਆਪ ਸਰਬੱਤ ਸੰਗਤਾਂ ਵੱਲੋਂ ਕੀਤਾ ਗਿਆ ਨੌਜਵਾਨ ਵੀਰਾਂ ਨੇ ਵਿਸ਼ੇਸ਼ ਤੌਰ ਉੱਤੇ ਸਹਿਯੋਗ ਪਾਇਆ ਸਤਿਗੁਰੂ ਜੀ ਉਹਨਾਂ ਨੂੰ ਹੋਰ ਬਲਬੁੱਧ ਬਖਸ਼ਿਸ਼ ਕਰਨ ਗੁਰੂ ਘਰ ਦੇ ਸਤਿਕਾਰਯੋਗ ਗ੍ਰੰਥੀ ਸਿੰਘ ਸਾਹਿਬਾਨ ਨਗਰ ਦੀਆਂ ਤੇ ਇਲਾਕੇ ਭਰ ਦੀਆਂ ਸਾਰੀਆਂ ਹੀ ਬਹੁਤ ਹੀ ਅਹਿਲੇ ਅਦਬ ਸੰਗਤਾਂ ਮੇਰੇ ਵੱਡੇ ਵੀਰ ਭਾਈ ਦਲਵਿੰਦਰ ਸਿੰਘ ਜੀ ਅਪਰਾ ਸਾਹਿਬ ਜਿਨ੍ਹਾਂ ਨੇ ਦੋਵੇਂ ਦਿਨ
ਬਤੌਰ ਸਟੇਜ ਸਕੱਤਰ ਸੇਵਾ ਨਿਭਾਈ ਹੈ, ਉਹਨਾਂ ਦਾ ਵੀ ਧੰਨਵਾਦ, ਉਹਨਾਂ ਦੇ ਨਾਲ ਜਥੇਦਾਰ ਸਾਹਿਬ ਜੀ ਬੈਠੇ ਨੇ, ਉਹਨਾਂ ਦਾ ਵੀ ਬਹੁਤ ਸਤਿਕਾਰ, ਬਹੁਤ
ਧੰਨਵਾਦ। ਜਦੋਂ ਇਹ ਗਾਣ ਲੱਗੇ ਤਦੋਂ ਰੋਸ ਜਾਗੇ। ਦੂਜੇ ਪਾਸੇ ਕਵੀ ਨੇ ਬੜੇ ਚੰਗੇ ਲਫ਼ਜ਼ਾਂ ਵਿੱਚ ਲਿਖਿਆ, ਹਰ ਕੰਡੇ ਕੰਡੇ ਤੋਂ ਗੁਲਾਬ ਪੈਦਾ ਹੁੰਦਾ, ਉਬਾਲੀਏ ਸ਼ਰਬਤ ਨੂੰ ਸ਼ਰਾਬ ਪੈਦਾ ਹੁੰਦਾ, ਗੰਧਕ ਉਬਾਲੀਏ ਤਾਂ ਤਜਾਬ ਅਤਿਆਚਾਰਾਂ ਨੂੰ ਨਾ ਸਹਾਰ ਰਹੇ। ਇੱਕ 20-21 ਸਾਲ ਦਾ ਨੌਜਵਾਨ ਗੱਭਰੂ ਉੱਠਿਆ ਜੋ ਕਿ BA ਪਾਰਟ 1 ਵਿੱਚ ਪੜ੍ਹ ਰਿਹਾ ਸੀ, ਉਸਨੇ ਸਿੱਖੀ ਉੱਤੇ ਇਹ ਹੁੰਦੇ ਅਤਿਆਚਾਰਾਂ ਨੂੰ ਨਾ ਸਹਾਰਿਆ, ਉਸਦੇ ਖੂਨ ਨੇ ਵਾਲਾ ਖਾਧਾ। ਜਿਨ੍ਹਾਂ ਨੇ ਹਰਿਮੰਦਰ ਸਾਹਿਬ ਉੱਤੇ ਅਟੈਕ ਕੀਤਾ ਸੀ ਉਹਨਾਂ ਦੇ ਵਿੱਚੋਂ ਸਭ ਤੋਂ ਆਗੂ ਸੀ ਜਨਰਲ ਵੈਦਾ, ਜਿਹੜਾ ਚੀਫ ਆਫ ਕਮਾਂਡਰ ਸੀ ਇਸ ਮਿਲਟਰੀ ਦਾ, ਦਿੱਲੀ ਵਿੱਚ ਬੈਠਾ ਆਪਣੇ ਆਰਡਰ ਕਰ ਰਿਹਾ ਸੀ ਕਿ ਕਿਵੇਂ ਹਮਲਾ ਕਰਨਾ, ਕਿੱਥੇ ਕਿੱਥੇ ਹਮਲਾ ਕਰਨਾ, ਕਿਹੜੀ ਕਿਹੜੀ ਤਜਵੀਜ਼ ਨਾਲ ਹਮਲਾ ਕਰਨਾ। ਹਰਜਿੰਦਰ ਸਿੰਘ ਜਿੰਦਾ 20-21 ਸਾਲ ਦਾ ਨੌਜਵਾਨ ਆਪਣੇ ਸਾਥੀ ਨੂੰ ਲੈ ਕੇ ਆਪਣੇ ਸਫ਼ਰ ਨੂੰ ਤੈਅ ਕਰਦਾ ਕਰਦਾ ਪੂਨੇ ਵਿੱਚ ਪਹੁੰਚਿਆ। ਪੂਨੇ ਉਧਰੋਂ ਜਨਰਲ ਵੈਦੇ ਨੂੰ ਆਪਣੀ ਡਿਊਟੀ ਤੋਂ ਫਾਰਗ ਹੋਏ ਨੂੰ ਪੈਨਸ਼ਨ ਪਾਈ ਨੂੰ ਸਿਰਫ 3 ਮਹੀਨੇ ਹੋਏ ਸਨ। ਇਸ ਜਨਰਲ ਵੈਦੇ ਦੇ ਦਿਮਾਗ ਵਿੱਚ ਪਹਿਲਾਂ ਹੀ ਇਹ ਗੱਲ ਗੂੰਜ ਰਹੀ ਸੀ ਕਿ ਜੇ ਇਹਨਾਂ ਮੱਸੇ ਰੰਗਰ ਨੂੰ ਨਹੀਂ ਛੱਡਿਆ ਤਾਂ ਛੱਡਣਾ ਮੈਨੂੰ ਹੀ ਨਹੀਂ। ਜੇ ਇਹਨਾਂ ਊਧਮ ਸਿੰਘ ਨੇ ਦਿੱਲੀ ਉੱਥੇ ਮੌਕ ਕਰਨਾ ਅਡਵਾਇਰ ਨੂੰ ਨਹੀਂ ਛੱਡਿਆ ਤੇ ਛੱਡਣਾ ਮੈਨੂੰ ਵੀ ਨਹੀਂ। ਬੇਅੰਤ ਸਿੰਘ ਸਤਵੰਤ ਸਿੰਘ ਨੇ ਦਿੱਲੀ ਜਾ ਕੇ ਇੰਦਰਾ ਨੂੰ ਨਹੀਂ ਛੱਡਿਆ ਤੇ ਛੱਡਣਾ ਮੈਨੂੰ ਹੀ ਨਹੀਂ। ਆਪਣੀਆਂ ਵਿਚਾਰਾਂ ਲੈ ਕੇ ਇਕੱਲੀ ਜੀ ਥਾਂ ਤੇ ਜਾ ਕੇ ਆਪਣੀ ਕੋਠੀ ਉਸਾਰਿਆ, ਕੋਠੀ ਉਸਰ ਗਈ ਹੈ, ਕੋਠੀ ਦੇ ਬੂਹੇ ਬਾਰੀਆਂ ਲੱਗਣ ਵਾਲੇ ਬਾਕੀ ਰਹਿੰਦੇ ਨੇ। ਇੱਕ ਦਿਨ ਜਨਰਲ ਵੈਦਾ ਆਪਣੀ ਘਰਵਾਲੀ ਨੂੰ ਮਰੂਤੀ ਕਾਰ ਤੇ ਬਾਜ਼ਾਰ ਵਿੱਚ ਆ ਕੇ ਸਬਜ਼ੀ ਖਰੀਦ ਰਿਹਾ, ਉਧਰੋਂ ਉਹ ਸੂਰਮਾ ਸਰਲੱਥ ਯੋਧਾ ਹਰਜਿੰਦਰ ਸਿੰਘ ਜਿੰਦਾ ਇਸ ਪਾਪੀ ਦੀ ਭਾਲ ਵਿੱਚ ਉਧਰ ਫਿਰ ਰਿਹਾ ਸੀ। ਸਤਿਗੁਰੂ ਨੇ ਕਿਰਪਾ ਕੀਤੀ, ਦੋਹਾਂ ਦੇ ਮੇਲ ਹੋ ਗਏ। ਸੂਰਮਾ ਆਪਣੀ ਮੋਟਰਸਾਈਕਲ ਕਾਰ ਦੇ ਬਰਾਬਰ ਤੇ ਕਰਕੇ ਜਿਵੇਂ ਵੈਦੇ ਦਾ ਭੋਗ ਪਾਉਂਦਾ ਹੈ, ਮੇਜਰ ਸਿੰਘ ਢਿੱਲੋਂ ਸ਼ੂਰੇ ਵਾਲੇ ਤੇ ਨਿਰਮਲ ਸਿੰਘ ਨੇਪਾਲ ਦੀ ਜ਼ਬਾਨੀ ਹੈ ਉਸ ਨੂੰ
ਹੱਥੀ ਬੀਜ ਆਪੇ ਯਾਰ ਹੋ ਕੇ ਫੌਜ ਚੋਂ ਲਟੈਰ ਜਾ ਕੇ ਵਿੱਚ ਪੂਨੇ ਸ਼ਹਿਰ ਕੋਠੀ ਸੀ ਬਣਾ ਰਿਹਾ ਕਰ ਟੀਪ ਡੋਬੇ ਹੱਥੀ ਤਾਕੀਆਂ ਲਵਾ ਰਿਹਾ ਪਰ ਦਿਲੋਂ ਸੀ ਪਲਾ ਜੋ ਸੀ ਜੁਲਾ ਨਾ ਕਮਾ ਅਕਾਲ ਤਖ਼ਤ ਨੂੰ ਸਿੱਟਾ ਡਾ ਕੇ ਟਿੰਕਾ ਤੋਪਾਂ ਨੂੰ ਕਰ ਦਿੱਤਾ ਸੀ ਸ਼ਹੀਦ ਨਿਰਦੋਸ਼
like the style.
ਜਿੰਦਾ ਜਮ